ਵਾਹਿਗੁਰੂ 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 ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸਾਰੀ ਸੰਗਤ ਗੱਜ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਕਰਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਿੱਤਰ ਪਾਵਨ ਬਾਣੀ, ਜਿਸ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫੁਰਮਾਨ ਕੀਤਾ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਗਰੀਬ ਨਿਵਾਜ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰ ਭਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਦੀ ਜੋਤ, ਆਪ ਗੁਰੂ ਨਾਨਕ ਬਣ ਕੇ ਸੰਸਾਰ ਵਿੱਚ ਆਏ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀਵਾਂ ਦੇ ਕਲਿਆਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਦਾ ਰੂਪ ਧਾਰ ਕੇ ਸਾਨੂੰ ਸਦਾ ਵਾਸਤੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦੀ ਬਖਸ਼ਿਸ਼ ਕਰ ਗਏ ਹਨ। ਆਪਾਂ ਨੇ ਜਿੰਨੀ ਕੁ ਵਿਚਾਰ ਕਰਨੀ ਹੈ ਸੋ ਗੁਰਬਾਣੀ ਦੇ ਆਸੇ ਵਿੱਚ ਔਰ ਗੁਰਬਾਣੀ ਬਾਰੇ ਆਪਾਂ ਨੇ ਵਿਚਾਰਾਂ ਕਰਨੀਆਂ ਹਨ ਤਾਂ ਕਿ ਸਾਨੂੰ ਇਸ ਗੱਲ ਦੀ ਸਮਝ ਪੈ ਜਾਏ ਕਿ ਬਾਣੀ ਗੁਰੂ ਕਿਵੇਂ ਹੈ। ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੈ, ਗੁਰੂਆਂ ਦੇ ਹੁੰਦਿਆਂ ਵੀ ਅੱਜ ਕੱਲ੍ਹ ਵੀ ਬਣ ਬਣ ਕੇ ਗੁਰੂ ਬਹਿੰਦੇ ਨੇ, ਡੰਬੀ ਪਖੰਡੀ ਗੁਰੂ ਬਣਦੇ ਹਨ। ਕਿਉਂਕਿ ਗੁਰੂ ਬਣਨ ਦਾ ਇੱਕ ਲੋਕਾਂ ਦੇ ਮਨ ਵਿੱਚ ਚਾਉ ਹੈ ਅਤੇ ਗੁਰੂ ਬਣਨਾ ਆਪਣੀ ਐਸ਼ੋ ਇਸਰ ਸਮਝੇ ਹਨ, ਇਸ ਕਰਕੇ ਥਾਂ ਥਾਂ ਤੇ ਗੁਰੂ ਬਣ ਕੇ ਬਹਿੰਦੇ ਹਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਸੇ ਕਰਕੇ ਹੀ ਬਹੁਤ ਹੀ ਮਹਾਨ ਮਿਹਰ ਕੀਤੀ। ਮਹਾਰਾਜ ਨੇ ਸਾਨੂੰ ਸਦਾ ਵਾਸਤੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪਵਿੱਤਰ ਪਾਵਨ ਬਾਣੀ, ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਉਚਾਰੀ, ਉਸ ਤੋਂ ਪਹਿਲਾਂ ਗੁਰੂ ਮਹਾਰਾਜ ਨੇ ਮਹਾਂਮੰਤਰ, ਫਿਰ ਮੂਲ ਮੰਤਰ, ਫਿਰ ਜਪਜੀ ਸਾਹਿਬ ਦੀ ਬਾਣੀ ਔਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਬਾਣੀ ਪੰਜਵੇਂ ਪਾਤਸ਼ਾਹ ਜੀ ਨੇ ਸਾਰੀ ਬਾਣੀ ਨੂੰ ਇਕੱਠਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਪਾਦਨਾ ਕੀਤੀ ਔਰ ਸਿੱਖਾਂ ਨੂੰ ਫਿਰ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਹੁਕਮ ਕਰ ਦਿੱਤਾ ਕਿ ਭਾਈ ਮੈਂ ਆਪਣੀ ਮਰਜ਼ੀ ਨਾਲ ਕੁਛ ਨਹੀਂ ਕੀਤਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਸਿੱਖਾਂ ਨੂੰ ਹੁਕਮ ਕਰਦੇ ਨੇ ਕਿ ਭਾਈ ਹੁਕਮ ਉਹ ਹੁੰਦਾ ਜਿਹੜਾ ਅਮੋੜ ਹੋਵੇ, ਜਿਹੜਾ ਮੁਰਦਾ ਨਹੀਂ। ਜੱਜ ਕਦੇ ਵੀ ਕਿਸੇ ਮੁਰਜ਼ਮ ਨੂੰ ਅਪੀਲ ਨਹੀਂ ਕਰਦਾ ਜਾਂ ਸਲਾਹ ਨਹੀਂ ਦਿੰਦਾ, ਉਹਦਾ ਹੁਕਮ ਹੁੰਦਾ ਹੈ। ਹੁਕਮ ਕੀ ਹੁੰਦਾ ਹੈ ਜੱਜ ਦਾ? ਚਾਹੇ ਉਸਨੂੰ ਬਰੀ ਕਰੇ, ਚਾਹੇ ਉਸਨੂੰ ਸਜ਼ਾ ਦੇਵੇ, ਉਹ ਜੱਜ ਦਾ ਹੁਕਮ ਹੁੰਦਾ ਹੈ। ਕੋਈ ਸਲਾਹ ਨਹੀਂ, ਕੋਈ ਅਪੀਲ ਨਹੀਂ ਹੁੰਦੀ। ਬਾਦਸ਼ਾਹ ਦਾ ਸਦਾ ਹੁਕਮ ਹੋਇਆ ਕਰਦਾ ਹੈ ਕਿ ਇਹ ਕਰਨਾ ਹੈ, ਇਹ ਨਹੀਂ ਕਰਨਾ। ਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਗਰੀਬ ਨਿਵਾਜ ਜੀ ਆਪ ਸਾਰੇ ਸਿੱਖਾਂ ਨੂੰ ਹੁਕਮ ਕਰ ਗਏ, ਸਭ ਸਿੱਖਣ ਕੋ ਹੁਕਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰੀ ਕੋਈ ਸਲਾਹ ਨਹੀਂ ਕਿ ਮੈਂ ਸਲਾਹ ਦੇ ਰਿਹਾ ਹਾਂ ਔਰ ਜਾਂ ਕੋਈ ਅਪੀਲ ਕਰ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਹੁਕਮ ਹੈ ਸਾਰੇ ਸਿੱਖਾਂ ਨੂੰ। ਕੀ ਹੁਕਮ ਹੈ? ਗੁਰੂ ਮਾਨਿਓ ਗ੍ਰੰਥ। ਸਾਰਿਆਂ ਸਿੱਖਾਂ ਨੂੰ ਮੇਰਾ ਹੁਕਮ ਹੈ ਕਿ ਭਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਮਹਾਰਾਜ ਕਹਿੰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਗੇ, ਪ੍ਰਗਟ ਗੁਰਾਂ ਦੀ ਪ੍ਰਤੱਖ ਦੇਹ ਗੁਰੂ ਕੀ ਜਾਣ ਕੇ ਮੰਨਣਗੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਹਿੰਦੇ ਮੈਂ ਉਹਨਾਂ ਸਿੱਖਾਂ ਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਹਰ ਵੇਲੇ ਕਾਰਜ ਰਾਸ ਕਰਾਂਗਾ, ਹਰ ਵੇਲੇ ਉਹਨਾਂ ਸਿੱਖਾਂ ਦੇ ਮੈਂ ਅੰਗ ਸੰਗ ਹੋਇਆ ਕਰਾਂਗਾ ਔਰ ਦਸੇ ਗੁਰੂ ਹੀ ਅੰਗ ਸੰਗ ਹੋਣਗੇ, ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਗੁਰੂ ਨਾਨਿਓ ਗ੍ਰੰਥ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੇਹ। ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ੁਰ ਨੂੰ ਮਿਲਣਾ ਹੈ, ਉਹ ਇਹਦਾ ਖੋਜ ਔਰ ਇਹਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਸਮਝ ਕੇ ਉਹ ਸ਼ਬਦਾਂ ਵਿੱਚੋਂ ਹੀ ਗੁਰੂ ਦਾ ਜਿਹੜਾ ਹੈ ਆਸ਼ਾ ਸਮਝ ਲੈਣਗੇ ਗੁਰੂ ਕੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਸਾਨੂੰ ਗੁਰਬਾਣੀ ਦੇ ਲੜ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ। ਸਾਨੂੰ ਭਰਮ ਭੁਲੇਖਾ ਚੋਂ ਕੱਢ ਕੇ ਗੁਰਬਾਣੀ ਦੇ ਨਾਲ ਜੋੜ ਕੇ ਸਾਡਾ ਜੀਵਨ ਸਫਲ ਕਰਨ ਵਾਸਤੇ ਮਹਾਰਾਜ ਨੇ ਕਿਰਪਾ ਕੀਤੀ। ਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਆਪਣਾ ਸਾਰਾ ਪਰਿਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਉੱਤੋਂ ਦੀ ਵਾਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਦਾ ਹੀ ਜੁਗੋ ਜੁਗ ਅਟਲ ਚੜ੍ਹਦੀ ਕਲਾ ਚ ਰਹਿਣ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕਰਕੇ ਔਰ ਸਦਾ ਵਾਸਤੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਦਾ ਵਾਸਤੇ ਜੁਗੋ ਜੁਗ ਗੁਰੂ ਬਣਾ ਦਿੱਤੇ ਹਨ ਔਰ ਸਾਰੀਆਂ ਆਸਾਂ ਪੂਰੀਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀ ਬਾਣੀ ਕਹਿੰਦੀ ਹੈ ਭਾਈ, ਕਿਉਂਕਿ ਮਨੁੱਖ ਦੀਆਂ ਕੁਛ ਲੋੜਾਂ ਨੇ ਜੀਵਨ ਦੇ ਵਿੱਚ, ਬੜੀ ਤਰ੍ਹਾਂ ਦੀਆਂ ਲੋੜਾਂ ਨੇ ਮਨੁੱਖ ਦੀਆਂ, ਕਿਉਂਕਿ ਜੀਵਨ ਇੱਕ ਐਸਾ ਹੈ ਜਿਹਦੇ ਵਿੱਚ ਦੁੱਖ ਹੀ ਦੁੱਖ ਹੁੰਦੇ ਹਨ, ਪੈਰ ਪੈਰ ਤੇ ਕਦਮ ਕਦਮ ਤੇ ਦੁੱਖਾਂ ਨਾਲ ਭਰਿਆ ਜੀਵਨ ਹੈ। ਜੀਵਨ ਕੋਈ ਬਹੁਤਾ ਸੌਖੀ ਚੀਜ਼ ਨਹੀਂ, ਵਸਤੂ ਨਹੀਂ ਹੈ। ਸੋ ਇਸ ਕਰਕੇ ਸਾਰੇ ਦੁੱਖਾਂ ਦੇ, ਕਿਉਂਕਿ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ, ਗ੍ਰਸਿਆ ਹੋਇਆ ਸੰਸਾਰ ਦੁੱਖਾਂ ਦੇ ਨਾਲ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਤੇ ਕਹਿ ਗਏ ਕਿ ਗੁਰੂ ਸਾਹਿਬ ਜੀ ਕਿੰਨੇ ਕੁ ਸੰਸਾਰ ਨੂੰ ਦੁੱਖ ਨੇ, ਕਿੰਨੇ ਕੁ ਰੋਗੀ ਨੇ ਸੰਸਾਰ ਦੇ ਵਿੱਚ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੋ ਜੋ ਦਿਸੈ ਸੋ ਸੋ ਰੋਗੀ, ਜਿਹੜਾ ਜਿਹੜਾ ਵੀ ਸਾਨੂੰ ਦਿਸ ਰਿਹਾ, ਮਹਾਰਾਜ ਕਹਿੰਦੇ ਜੋ ਦਿਸਦੇ ਨੇ ਸਭ ਰੋਗੀ ਨੇ, ਸਾਰੇ ਹੀ ਰੋਗੀ ਨੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਰੋਗੀ ਕਿਉਂ ਨੇ? ਤਾਂ ਮਹਾਰਾਜ ਸੱਚੇ ਪਾਤਸ਼ਾਹ ਰੋਗ ਦਾ ਕਾਰਨ ਵੀ ਦੱਸਦੇ ਨੇ, ਕਿਉਂਕਿ ਇੱਕ ਰੋਗ ਹੁੰਦਾ ਔਰ ਇੱਕ ਰੋਗ ਦਾ ਕਾਰਨ ਹੁੰਦਾ। ਰੋਗ ਦਾ ਕਾਰਨ ਕੀ ਹੈ? ਹਰ ਇੱਕ ਰੋਗ ਦਾ ਕੋਈ ਨਾ ਕੋਈ ਕਾਰਨ ਹੁੰਦਾ, ਕਾਰਨ ਤੋਂ ਬਿਨਾਂ ਕੋਈ ਰੋਗ ਨਹੀਂ ਹੁੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਰੋਗ ਦਾ ਕਾਰਨ ਹੈ ਚਿੰਤਾ। ਕਿਸੇ ਨੂੰ ਵੇਖ ਲਓ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਰੋਗ ਦਾ ਕਾਰਨ ਚਿੰਤਾ ਹੈ। ਸੋ ਰੋਗ ਚਿੰਤਾ ਤੋਂ ਪੈਦਾ ਹੁੰਦਾ ਹੈ, ਫਿਰ ਚਿੰਤਕ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ। ਮਹਾਰਾਜ ਗੁਰੂ ਗਰੀਬ ਨਿਵਾਜ ਕਹਿੰਦੇ, ਚਿੰਤਤ ਹੀ ਦੀਸੈ ਸਭ ਕੋਏ, ਜੋ ਜੋ ਦੀਸੈ ਸੋ ਸੋ ਰੋਗੀ, ਫਿਰ ਚਿੰਤਤ ਹੀ ਦੀਸੈ ਸਭ ਕੋਏ। ਮਹਾਰਾਜ ਕਹਿੰਦੇ, ਜਿੰਨੇ ਵੀ ਦਿਸ ਰਹੇ ਨੇ ਸਭ ਨੂੰ ਚਿੰਤਾ ਹੈ, ਸਭ ਨੂੰ ਚਿੰਤਾ ਹੈ। ਬੜੇ ਬੜੇ ਜੋ ਦੀਸੈ ਲੋਕ, ਤਿੰਨ ਕੋ ਵਿਆਪੇ ਚਿੰਤਾ ਰੋਗ। ਮਹਾਰਾਜ ਕਹਿੰਦੇ, ਜਿਹੜੇ ਵੱਡੇ ਵੱਡੇ ਲੋਕ ਸਾਨੂੰ ਦਿਸ ਰਹੇ ਨੇ ਨਾ, ਉਹਨਾਂ ਦੇ ਵਿੱਚ ਵੀ ਚਿੰਤਾ ਦਾ ਰੋਗ ਹੈ। ਦੇਖਣ ਸਾਨੂੰ ਵੱਡੇ ਲੱਗਦੇ ਨੇ, ਬੜੇ ਧਨਾੜ ਲੱਗਦੇ ਨੇ, ਬੜੇ ਮਾਇਆ ਧਾਰੀ ਲੱਗਦੇ ਨੇ ਔਰ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਦਿਸਦੇ ਨੇ, ਪਰ ਮਹਾਰਾਜ ਕਹਿੰਦੇ ਉਹ ਵੀ ਰੋਗ ਚਿੰਤਾ ਦੇ ਰੋਗ ਤੋਂ ਰਹਿਤ ਨਹੀਂ ਹਨ। ਬੜੇ ਬੜੇ ਜੋ ਦਿਸੈ ਲੋਕ, ਤਿੰਨ ਕੋ ਵਿਆਪੇ ਚਿੰਤਾ ਰੋਗ। ਕੌਣ ਵੱਡਾ? ਮਾਇਆ ਵੱਡਿਆਈ? ਨਹੀਂ, ਮਹਾਰਾਜ ਕਹਿੰਦੇ ਸੋਈ ਵੱਡਾ ਜਿਸ ਰਾਮ ਲਿਵ ਲਾਈ। ਵੱਡੇ ਉਹ ਨੇ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਲਿਵ ਲਾਈ ਹੈ, ਉਹ ਰੋਗ ਤੋਂ ਰਹਿਤ ਨੇ, ਉਹ ਚਿੰਤਾ ਤੋਂ ਰਹਿਤ ਨੇ। ਕਿਉਂ ਮਹਾਰਾਜ ਕਹਿੰਦੇ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜਾ ਸਤਿਗੁਰੂ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ, ਰੋਗਾਂ ਤੋਂ ਰਹਿਤ ਹੈ, ਔਰ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਗੁਰੂ ਨਾਲ, ਉਹ ਰੋਗਾਂ ਤੋਂ ਰਹਿਤ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਜੀ ਪ੍ਰਮਾਣ ਕਰਦੇ ਹਨ, ਭਾਈ ਜੋ ਜੋ ਸਭ ਦਿਸ ਰਹੇ ਨੇ ਰੋਗੀ ਨੇ, ਕਿਉਂਕਿ ਰੋਗਾਂ ਦਾ ਕਾਰਨ ਹੈ ਚਿੰਤਾ। ਹਰ ਇੱਕ ਰੋਗ ਦਾ ਕਾਰਨ ਹੁੰਦਾ ਹੈ, ਹਰ ਇੱਕ ਰੋਗ ਦੀ ਕੋਈ ਪਿੱਛੇ ਉਸਦੀ ਕੋਈ ਕੋਈ ਐਸੀ ਬਣਤਰ ਹੁੰਦੀ ਹੈ ਕਿ ਰੋਗ ਪੈਦਾ ਕਿੱਥੋਂ ਹੋਇਆ। ਉਹ ਕਹਿੰਦੇ ਇੱਕ ਕੋਈ ਵੈਦ ਕੋਲੇ ਕੋਈ ਚਲਿਆ ਗਿਆ, ਸਿਆਣਾ ਬੰਦਾ, ਕਾਫੀ ਉਮਰ ਦਾ ਸੀ, ਕਿਉਂਕਿ ਵੱਡੀ ਉਮਰ ਦੇ ਵਿੱਚ ਆ ਕੇ ਬੁਢਾਪਾ ਆ ਜਾਂਦਾ ਬੰਦੇ ਨੂੰ, ਫਿਰ ਕਈ ਤਰ੍ਹਾਂ ਦੇ ਰੋਗ ਲੱਗਦੇ ਨੇ। ਉਹ ਜਾ ਕੇ ਵੈਦ ਨੂੰ ਕਹਿਣ ਲੱਗਿਆ, ਜੀ ਮੈਨੂੰ ਅੱਖਾਂ ਤੋਂ ਕੁਝ ਝੋਲਾ ਜਿਹਾ ਦਿਸਣ ਲੱਗ ਗਿਆ, ਥੋੜਾ ਦਿਸਦਾ, ਇਹਦਾ ਕੋਈ ਰੋਗ ਦੇਖੋ। ਉਹ ਕਹਿੰਦੇ, ਬਾਬਾ ਖੜ ਜਾ, ਮੈਂ ਰੋਗ ਦਾ ਕਾਰਨ ਵੇਖ ਲਵਾਂ। ਉਹ ਕਹਿਣ ਲੱਗਿਆ, ਰੋਗ ਦਾ ਕਾਰਨ ਦੇਖ ਕੇ ਉਹ ਕਹਿਣ ਲੱਗਿਆ, ਬਾਬਾ ਜੀ ਇਹ ਰੋਗ ਦਾ ਕਾਰਨ ਬੁਢਾਪਾ ਹੈ। ਫਿਰ ਉਹ ਕਹਿਣ ਲੱਗਿਆ, ਮੇਰੇ ਮੋਢਿਆਂ ਚ ਵੀ ਦਰਦ ਜਿਹਾ ਹੁੰਦਾ, ਕੋਈ ਇਹਦਾ ਵੀ ਦੇਖੋ। ਕਹਿੰਦਾ, ਇਹਦਾ ਵੀ ਮੈਂ ਕਾਰਨ ਲੱਭ ਲਵਾਂ। ਉਹ ਕਾਰਨ ਥੋੜੇ ਦਿਨ ਬਾਅਦ ਵੈਦ ਕਹਿਣ ਲੱਗਿਆ, ਕਹਿੰਦੇ ਇਹਦਾ ਕਾਰਨ ਬੁਢਾਪਾ ਹੈ। ਕਹਿਣ ਲੱਗਿਆ, ਮੈਨੂੰ ਗੋਡਿਆਂ ਤੋਂ ਵੀ ਚੱਲਿਆ ਨਹੀਂ ਜਾਂਦਾ, ਹੁਣ ਗੋਡਿਆਂ ਦਾ ਤੁਰਨਾ ਵੀ ਔਖਾ ਹੋਇਆ ਪਿਆ। ਉਹ ਕਹਿਣ ਲੱਗਾ ਥੋੜੇ ਚਿਰ ਬਾਅਦ, ਕਹਿੰਦਾ ਇਹਦਾ ਮੈਂ ਕਾਰਨ ਲੱਭ ਲਵਾਂ। ਕਾਰਨ ਦੇਖ ਦੂ ਕੇ ਉਹ ਕਹਿਣ ਲੱਗਿਆ ਬਾਬਾ ਇਹਦਾ ਕਾਰਨ ਬੁਢਾਪਾ ਹੈ। ਫਿਰ ਉਹ ਕਹਿਣ ਲੱਗਿਆ ਮੇਰੀ ਰੋਟੀ ਰਾਤੀ ਵੀ ਖਾਧੀ ਕੋਈ ਹਾਜ਼ਮੇ ਨਹੀਂ ਆਉਂਦੀ ਹੈ। ਜਦੋਂ ਖਾਂਦੇ ਆ ਨਾ ਰੋਟੀ ਪ੍ਰਸ਼ਾਦਾ ਪੇਟ ਜਾ ਫਰ ਜਾਂਦਾ, ਕੋਈ ਹਾਜ਼ਮੇ ਜੀ ਨਹੀਂ ਆਉਂਦੀ ਹੈ, ਕੋਈ ਇਹਦੀ ਦਵਾਈ ਦੱਸੋ। ਕਹਿੰਦੇ ਇਹਦਾ ਮੈਂ ਕਾਰਨ ਦੇਖ ਲਵਾਂ। ਕਹਿਣ ਲੱਗਾ ਇਹਦਾ ਕਾਰਨ ਵੀ ਬੁਢਾਪਾ ਹੈ। ਮੁਕਦੀ ਗੱਲ ਉਹ ਜਿਹੜੀ ਗੱਲ ਕਰੇ ਬੁਢਾਪਾ ਕਹੀ ਜਾਵੇ ਗੁੱਸੇ ਚੋ ਕੇ ਉਹ ਬੁੱਢੇ ਨੇ 4-10 ਗਾਲਾਂ ਕੱਢੀਆਂ ਉਸ ਨੂੰ ਵੈਦ ਨੂੰ, ਤੇ ਵੈਦ ਕਹਿੰਦਾ ਬਾਬਾ ਜੀ ਇਹਦਾ ਕਾਰਨ ਵੀ ਬੁਢਾਪਾ ਹੈ, ਕਿਉਂਕਿ ਜਿਉਂ ਜਿਉਂ ਬੁੱਢਾ ਹੁੰਦਾ ਗੁੱਸਾ ਵੱਧਦਾ ਜਾਂਦਾ, ਗੁੱਸੇਖੋਰਾ ਹੋ ਜਾਂਦਾ ਹੈ। ਔਰ ਇਸ ਕਰਕੇ ਕਿਉਂਕਿ ਕਾਰਨ ਹੁੰਦਾ ਹੈ ਰੋਗਾਂ ਦਾ, ਮਹਾਰਾਜ ਕਹਿੰਦੇ ਭਾਈ ਰੋਗ ਦਾ ਕਾਰਨ ਇਹ ਚਿੰਤਤ ਹੀ ਦਿਸੈ ਸਭ ਕੋਏ। ਜਿਹੜੇ ਜਿਹੜੇ ਵੀ ਦਿਸ ਰਹੇ ਨੇ ਉਹ ਚਿੰਤਾ ਵਿੱਚ ਨੇ, ਔਰ ਚਿੰਤਾ ਸਾਰੇ ਰੋਗਾਂ ਦਾ ਕਾਰਨ ਹੈ। ਬੜੇ ਬੜੇ ਜੋ ਦਿਸੈ ਲੋਕ, ਬੜੇ ਬੜੇ ਲੋਕ ਜਿਹੜੇ ਚਿੰਤਾ 'ਚ ਗ੍ਰਸੇ ਹੋਏ ਨੇ, ਔਰ ਸਾਰਿਆਂ ਨੂੰ ਚਿੰਤਾ ਕਰਕੇ ਰੋਗ ਲੱਗਿਆ ਹੋਇਆ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਚਿੰਤਾ ਦੀ ਨਿਵਰਤੀ ਕਿਵੇਂ ਹੋ ਸਕਦੀ ਹੈ, ਚਿੰਤਾ ਮਿਟ ਕਿਵੇਂ ਸਕਦੀ ਹੈ, ਮਹਾਰਾਜ ਉਹਦਾ ਵੀ ਉੱਤਰ ਦਿੰਦੇ ਨੇ। ਕਿਉਂਕਿ ਸਤਿਗੁਰੂ ਐਸੇ ਉਪਦੇਸ਼ਕ ਨਹੀਂ ਕਿ ਉਹ ਰੋਗ ਦੱਸ ਕੇ ਉਹਦਾ ਇਲਾਜ ਨਹੀਂ ਦੱਸਦੇ ਹਨ। ਗੁਰੂ ਮਹਾਰਾਜ ਦਾ ਇਲਾਜ ਵੀ ਦੱਸਦੇ ਨੇ, ਕਹਿੰਦੇ ਐਸਾ ਰੋਗ ਕੋਈ ਨਹੀਂ ਹੈ ਜਿਹੜਾ ਅਸਾਧ ਰੋਗ ਹੋਵੇ, ਜਿਹੜਾ ਰੋਗ ਐਸਾ ਹੋਵੇ ਕਿ ਟੁੱਟਣ ਵਾਲਾ ਨਹੀਂ। ਰੋਗ ਟੁੱਟਣ ਵਾਲੇ ਹਨ ਇਹ, ਕਿਉਂਕਿ ਗੁਰਬਾਣੀ ਸਾਡੇ ਕੋਲ ਇੱਕ ਸ਼ਕਤੀਸ਼ਾਲੀ ਐਸੀ ਦਵਾਈ ਹੈ, ਐਸਾ ਦਾਰੂ ਹੈ ਜਿਹੜਾ ਸਾਰਿਆਂ ਰੋਗਾਂ ਨੂੰ ਨਿਵਰਤ ਕਰ ਦਿੰਦਾ ਹੈ। ਸਰਬ ਰੋਗ ਕਾ ਔਖਦ ਨਾਮ, ਮਹਾਰਾਜ ਕਹਿੰਦੇ ਜਿੰਨੇ ਵੀ ਦੁਨੀਆਂ ਦੇ ਰੋਗ ਨੇ ਸਾਰਿਆਂ ਦਾ, ਸਾਰਿਆਂ ਰੋਗਾਂ ਦਾ ਔਖਦ, ਸਾਰਿਆਂ ਰੋਗਾਂ ਦੀ ਦਵਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ, ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਚਿੰਤਤ ਹੀ ਦੀਸੈ ਸਭ ਕੋਏ, ਚੇਤਾ ਏਕ ਤਹੀ ਸੁਖ ਹੋਏ। ਮਹਾਰਾਜ ਕਹਿੰਦੇ ਜੇ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰ ਲਈਏ ਤਾਂ ਤਾਰੇ ਸੁੱਖ ਮਿਲਦੇ ਨੇ, ਔਰ ਜੇ ਇੱਕ ਵਾਹਿਗੁਰੂ ਤੋਂ ਭੁੱਲ ਜਾਈਏ ਸਾਰੇ ਦੁੱਖਾਂ ਦਾ ਕਾਰਨ ਬਣਦਾ ਹੈ। ਤੋ ਮਹਾਰਾਜ ਨੇ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਸ ਕਰਕੇ ਭਾਈ ਚਿੰਤਾ ਦੇ ਕਾਰਨ ਜੋ ਜੋ ਦੀਸੈ ਸੋ ਸੋ ਰੋਗੀ, ਕਿਸੇ ਨੂੰ ਕਿਸੇ ਪ੍ਰਕਾਰ ਦਾ ਰੋਗ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦਾ ਰੋਗ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦਾ ਰੋਗ ਹੈ। ਇੱਥੇ ਹੀ ਬਸ ਨਹੀਂ ਕਿ ਸਾਰੀ ਮਨੁੱਖਾਂ ਦੀ ਗੱਲ ਨਹੀਂ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਭ ਇਹ ਵੱਡੇ ਵੱਡੇ ਇਹ ਵੀ ਸਾਰੇ ਰੋਗਾਂ ਦੇ ਵਿੱਚ ਨੇ, ਇਹ ਸਾਰੇ ਰੋਗ ਨੇ। ਕਿਸੇ ਨੂੰ ਕਿਸੇ ਪ੍ਰਕਾਰ ਦਾ ਰੋਗ ਹੈ, ਕਿਸੇ ਨੂੰ ਹਉਮੈ ਦਾ ਰੋਗ ਹੈ, ਸਭ ਤੋਂ ਵੱਡਾ ਰੋਗ ਹਉਮੈ ਦਾ। ਮਹਾਰਾਜ ਕਹਿੰਦੇ ਹਉਮੈ ਦੀਰਘ ਰੋਗ ਹੈ, ਮਹਾਰਾਜ ਕਹਿੰਦੇ ਵੱਡਾ ਰੋਗ ਹੈ ਹਉਮੈ ਦਾ, ਦੀਰਘ ਸਭ ਤੋਂ ਵੱਡਾ ਰੋਗ ਹੈ। ਪਰ ਮਹਾਰਾਜ ਕਹਿੰਦੇ ਨਿਰਾਸ਼ ਵੀ ਨਹੀਂ ਹੋਣਾ, ਇਹਦੇ ਵਿੱਚ ਦਾਰੂ ਵੀ ਹੈ, ਇਹਦਾ ਇਲਾਜ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜੇ ਕਿਰਪਾ ਹੋ ਜਾਏ ਵਾਹਿਗੁਰੂ ਪਰਮੇਸ਼ਰ ਦੀ, ਗੁਰੂ ਕਾ ਸ਼ਬਦ ਕਮਾ ਲਏ ਤਾਂ ਇਹ ਵੀ ਰੋਗ ਟੁੱਟ ਜਾਂਦਾ ਹੈ, ਇਹ ਵੀ ਰੋਗ ਦੂਰ ਹੋ ਜਾਂਦਾ ਹੈ। ਤੋ ਕਿਰਪਾ ਕਰੇ ਜੇ ਆਪਣੀ ਦਾ ਗੁਰ ਕਾ ਸ਼ਬਦ ਕਮਾਹੇ। ਤੋ ਇਹ ਜੇ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਈਏ, ਗੁਰੂ ਦਾ ਸ਼ਬਦ ਪੜ੍ਹ ਲਈਏ, ਬਾਣੀ ਨੂੰ ਸੁਣ ਲਈਏ, ਔਰ ਸੁਣੀਏ ਪਿਆਰ ਨਾਲ, ਪੜ੍ਹੀਏ ਪਿਆਰ ਨਾਲ। ਹੁਣ ਸਵਾਲ ਇਹ ਵੀ ਪੈਦਾ, ਬਹੁਤ ਸਾਰੇ ਸਵਾਲ ਕਰਦੇ ਨੇ ਕਿ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ, ਅਸੀਂ ਗੁਰਬਾਣੀ ਸੁਣਦੇ ਵੀ ਹਾਂ, ਜਿਹੜੇ ਪੜ੍ਹਨ ਜਾਂਦੇ ਨੇ ਪੜ੍ਹਦੇ ਵੀ ਨੇ, ਸੇਵਾਦਾਰ ਸੇਵਾ ਵੀ ਕਰਦੇ ਨੇ, ਪਰ ਫਿਰ ਵੀ ਕਈ ਪ੍ਰਕਾਰ ਦੇ ਰੋਗ ਲੱਗੇ ਨੇ, ਫਿਰ ਵੀ ਕੀ ਕਾਰਨ ਹੈ ਇਹਦਾ? ਸੋ ਇਹਦਾ ਕਾਰਨ ਗੁਰਮੁਖ ਪਿਆਰਿਓ, ਭਾਈ ਗੁਰਦਾਸ ਜੀ ਇੱਕ ਮੇਰੀ ਉਹਨਾਂ ਨੇ ਜੋ ਲਿਖਿਆ, ਕਿਉਂਕਿ ਭਾਈ ਗੁਰਦਾਸ ਜੀ ਇੱਕ ਬਹੁਤ ਹੀ ਵੱਡੇ ਮਹਾਨ ਸਿੱਖ ਹੋਏ ਨੇ ਔਰ ਮਹਾਨ ਵਿਦਵਾਨ ਹੋਏ ਨੇ, ਉਹਨਾਂ ਨੇ ਸਾਡੇ ਇਹੋ ਜਿਹੇ ਭੁਲੇਖੇ ਕੱਢੇ ਨੇ। ਭਾਈ ਗੁਰਦਾਸ ਕਹਿੰਦੇ ਵੀ ਤੇਰਾ ਜਿੰਨਾ ਪਰਿਵਾਰ ਨਾਲ ਪਿਆਰ ਹੈ ਨਾ, ਜਿੰਨਾ ਤੇਰਾ ਪਰਿਵਾਰ ਨਾਲ ਰਿਸ਼ਤੇਦਾਰੀ ਹੈ, ਓਨੀ ਕੁ ਵੀ ਤੂੰ ਰੱਖ ਲਏ। ਨਾਮਦੇਵ ਜੀ ਵੀ ਕਹਿੰਦੇ ਨੇ ਕਿ ਜੇ ਤੇਰੀ ਓਨੀ ਕੁ ਵੀ ਰਿਸ਼ਤੇਦਾਰੀ ਹੋ ਜਾਏ, ਪਰਿਵਾਰ ਜਿੰਨੀ ਸਮਝ ਲਵੇ, ਜਿਵੇਂ ਤੈਨੂੰ ਆਪਣੇ ਪਰਿਵਾਰ ਪਿਆਰਾ ਹੈ, ਧੀਆਂ ਪੁੱਤਰ ਪਿਆਰੇ ਨੇ ਔਰ ਰਿਸ਼ਤੇਦਾਰ ਪਿਆਰੇ ਨੇ, ਇੰਨਾ ਪਿਆਰ ਕਿਤੇ ਗੁਰੂ ਦਾ ਕਰ ਲਵੇ, ਤੇਰਾ ਬੇੜਾ ਪਾਰ ਹੋ ਜਾਏਗਾ। ਪਰ ਭਾਈ ਗੁਰਦਾਸ ਜੀ ਉਦੋਂ ਅੱਗੇ ਲੰਘ ਕੇ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਤੇਰਾ ਗੁਰਸਿੱਖੀ ਦਾ ਜਿਹੜਾ ਨਾਤਾ ਹੈ, ਰਿਸ਼ਤਾ ਹੈ, ਉਹ ਸਾਰਿਆਂ ਤੋਂ ਵੱਡਾ ਹੋਣਾ ਚਾਹੀਦਾ ਗੁਰੂ ਦੇ ਨਾਲ, ਗੁਰਸਿੱਖੀ ਦੇ ਨਾਲ, ਬਾਕੀ ਰਿਸ਼ਤੇ ਸਭ ਛੋਟੇ ਨੇ। ਜਿਹੜੇ ਗੁਰਸਿੱਖ ਨੇ ਭਾਈ ਸਾਹਿਬ ਨੂੰ ਪੁੱਛਿਆ, ਜੀ ਭਾਈ ਗੁਰਸਿੱਖਾਂ ਦਾ ਰਿਸ਼ਤਾ ਕਿਹੋ ਜਿਹਾ ਹੁੰਦਾ ਗੁਰੂ ਦੇ ਨਾਲ? ਕੀ ਨਾਨਕਿਆਂ ਵਰਗਾ ਹੁੰਦਾ, ਦਾਦਕਿਆਂ ਵਰਗਾ ਹੁੰਦਾ, ਜਾਂ ਸਹੁਰਿਆਂ ਵਰਗਾ ਹੁੰਦਾ? ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਸਾਰਿਆਂ ਤੋਂ ਵੱਡਾ ਰਿਸ਼ਤਾ, ਸਾਰਿਆਂ ਤੋਂ ਵੱਡਾ ਨਾਤਾ, ਸਾਰਿਆਂ ਤੋਂ ਵੱਡਾ ਜੋੜ ਸਿੱਖ ਦਾ ਸਾਧ ਸੰਗਤ ਨਾਲ ਹੈ, ਗੁਰੂ ਨਾਲ ਹੈ। ਤੋ ਭਾਈ ਸਾਹਿਬ ਜੀ ਆਪਣੀ ਬਾਣੀ ਚ ਫਰਮਾਨ ਕਰਦੇ ਹਨ, ਨਹੀਂ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸੱਜਣ ਕੁਟੰਬ ਸੁਧ ਬਾਂਧਵ ਨਾ ਭਰਾਤਾ ਹੈ। ਕਹਿੰਦੇ ਗੁਰਸਿੱਖ ਦਾ ਦਾਦਕਿਆਂ ਵਿੱਚ, ਕਿਉਂਕਿ ਤਿੰਨ ਵੱਡੀਆਂ ਰਿਸ਼ਤੇਦਾਰੀਆਂ ਨੇ ਮਨੁੱਖ ਦੀਆਂ, ਤਿੰਨ ਵੱਡੀਆਂ ਰਿਸ਼ਤੇਦਾਰੀਆਂ ਨੇ। ਦਾਦਕੇ ਜਿੱਥੇ ਉਹਦੇ ਪਿਓ ਦਾਦਿਆਂ ਦਾ ਜਿਹੜਾ ਪਿੰਡ ਹੈ, ਜਿੱਥੇ ਦੇ ਪਿਓ ਦਾਦੇ ਨੇ, ਦਾਦੇ ਪਰਦਾਦੇ ਜਿੱਥੋਂ ਦੇ ਹਨ, ਔਰ ਦੂਜਾ ਜਿੱਥੋਂ ਦੀ ਮਾਤਾ ਹੈ ਨਾਨਕੇ, ਔਰ ਤੀਜਾ ਹਰ ਇੱਕ ਮਨੁੱਖ ਦਾ ਰਿਸ਼ਤਾ ਜਿੱਥੇ ਉਹ ਵਿਆਹਿਆ ਹੋਇਆ ਹੈ ਉਹਦੀ ਘਰਵਾਲੀ ਹੈ ਉੱਥੋਂ ਦਾ ਜਿਹੜਾ ਪਰਿਵਾਰ ਹੈ ਤਿੰਨ ਵੱਡੇ ਰਿਸ਼ਤੇ ਹਰ ਇੱਕ ਮਨੁੱਖ ਦੇ ਹੁੰਦੇ ਹਨ ਤੇ ਭਾਈ ਗੁਰਦਾਸ ਜੀ ਕਹਿੰਦਾ ਗੁਰਸਿੱਖੀ ਦੇ ਵਿੱਚ ਇਹ ਤਿੰਨੇ ਰਿਸ਼ਤਿਆਂ ਤੋਂ ਵੱਡਾ ਰਿਸ਼ਤਾ ਕੀ ਹੈ ਵੱਡੀ ਰਿਸ਼ਤੇਦਾਰੀ ਕੀ ਹੈ ਗੁਰਸਿੱਖ ਦੀ ਤੇ ਭਾਈ ਸਾਹਿਬ ਜੀ ਕਹਿੰਦੇ ਉਹ ਸਾਰਿਆਂ ਤੋਂ ਵੱਡੀ ਰਿਸ਼ਤੇਦਾਰੀ ਸਾਧ ਸੰਗਤ ਨਾਲ ਹੈ ਕੈਸੇ ਜੈਸੇ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁਤ ਬਾਂਧਵਨਾ ਭਰਾਤਾ ਹੈ ਜਿਵੇਂ ਕਹਿੰਦੇ ਦਰਸਾਰ ਦਾਦਕਿਆਂ ਦੇ ਵਿੱਚ ਪਿਤਾ ਪਿਤਾ ਪਿਤਾਮਾ ਭਾਵ ਪਿਤਾ ਦਾ ਪਿਤਾ ਬਾਬਾ ਜਿਹਨੂੰ ਅਸੀਂ ਕਹਿ ਦਾਦਾ ਕਹਿ ਦਈਏ ਪਰ ਪਿਤਾਮਾ ਆਪਣੇ ਪਿਤਾ ਦਾ ਦਾਦਾ ਦਾਦਾ ਪਰਦਾਦਾ ਜੈਸੇ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਫਿਰ ਸੱਜਣ ਮਿੱਤਰ ਫਿਰ ਕੁਟੰਬ ਪਰਿਵਾਰ ਜਿਹੜਾ ਹੈ ਆਪਣੇ ਦਾਦਕਿਆਂ ਦਾ ਸੱਜਣ ਕੁਟੰਬ ਸੁਤ ਬਾਂਧ ਬਣਾ ਭਰਾਤਾ ਹੈ ਸੁਤ ਪੁੱਤਰ ਬਾਂਧਵ ਰਿਸ਼ਤੇਦਾਰ ਭਰਾਤਾ ਭਰਾ ਇਹ ਜਿਹੜੀਆਂ ਸਾਰੀਆਂ ਰਿਸ਼ਤੇਦਾਰੀਆਂ ਦਾਦਕਿਆਂ ਦੀ ਭਾਈ ਸਾਹਿਬ ਨੇ ਗਿਣੀਆਂ ਨੇ ਕਹਿੰਦੇ ਸਿੱਖ ਦੇ ਵਾਸਤੇ ਸਾਰੀਆਂ ਰਿਸ਼ਤੇਦਾਰੀਆਂ ਔਰ ਜਿਹੜੀਆਂ ਹਨ ਇਹ ਦੁਨਿਆਵੀ ਜਿਹੜੀ ਰਿਸ਼ਤੇਦਾਰੀਆਂ ਸਿੱਖ ਵਾਸਤੇ ਇਹ ਰਿਸ਼ਤੇਦਾਰੀਆਂ ਕਿੰਨੀਆਂ ਕੁ ਉਹ ਇਸ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਕਰਨ ਦੇ ਵਿੱਚ ਔਰ ਸੰਗਤ ਤੋਂ ਕਿੰਨੀਆਂ ਕੁ ਛੋਟੀਆਂ ਨੇ ਜਾਂ ਬਰਾਬਰ ਦੀਆਂ ਨੇ ਦੱਸਣਾ ਚਾਹੁੰਦੇ ਨੇ ਭਾਈ ਸਾਹਿਬ ਜੀ ਕਹਿੰਦੇ ਜਿਵੇਂ ਜੈਸੇ ਨਹੀਂ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁਤ ਬਾਂਧਵਨਾ ਭਰਾਤਾ ਹੈ ਇਹ ਸਾਰੀ ਰਿਸ਼ਤੇਦਾਰੀ ਹੋ ਗਈ ਦਾਦਕਿਆਂ ਦੇ ਪਿੰਡ ਦੀ ਹੁਣ ਅੱਗੇ ਭਾਈ ਸਾਹਿਬ ਜੀ ਕਹਿੰਦੇ ਨੇ ਨਹੀਂ ਨਨਸਾਰ ਮਾਤਾ ਪਰਮਾਤਾ ਬਿਰਧ ਮਾਤਾ ਮਾਮੂ ਮਾਮੀ ਮੌਸੀ ਮੌਤਾ ਵਿਵਿਧ ਵਿਖਿਆਤਾ ਹੈ ਫਿਰ ਨਾਨਕਿਆਂ ਦੇ ਵਿੱਚ ਮਾਤਾ ਆਪਣੀ ਮਾਤਾ ਨਹੀਂ ਨਨਸਾਰ ਮਾਤਾ ਪਰਮਾਤਾ ਭਾਵ ਨਾਨਕਿਆਂ ਦੇ ਵਿੱਚ ਆਪਣੀ ਮਾਤਾ ਨਾਨਕਿਆਂ ਤੋਂ ਔਰ ਫਿਰ ਪਰਮਾਤਾ ਪਰਮਾਤਾ ਜਿਹੜੀ ਮਾਤਾ ਦੀ ਮਾਤਾ ਹੈ ਭਾਵ ਸਾਡੀ ਨਾਨੀ ਫਿਰ ਬਿਰਧ ਮਾਤਾ ਨਾਨੀ ਦੀ ਮਾਂ ਨਾਨੇ ਦੀ ਮਾਂ ਫਿਰ ਜਿਹੜੀਆਂ ਇਹ ਰਿਸ਼ਤੇਦਾਰੀਆਂ ਨੇ ਨਹੀਂ ਨਨਸਾਰ ਮਾਤਾ ਪਰਮਾਤਾ ਬਿਰਧ ਮਾਤਾ ਔਰ ਉਸ ਤੋਂ ਅੱਗੇ ਫਿਰ ਮਾਮੂ ਮਾਮੀ ਮਾਮਾ ਤੇ ਮਾਮੀ ਮੌਸੀ ਮੌਸਾ ਮਾਸੀ ਮਾਸੜ ਆਦਿਕ ਨਹੀਂ ਨਨਸਾਰ ਮਾਤਾ ਪਰਮਾਤਾ ਬਿਰਧ ਮਾਤਾ ਮਾਮੂ ਮਾਮਾ ਮੌਸੀ ਮੌਸਾ ਵਿਵਿਧ ਵਿਖਿਆਤਾ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਰਿਸ਼ਤੇਦਾਰੀਆਂ ਉੱਥੇ ਮਿਲਦੀਆਂ ਰਹਿੰਦੀਆਂ ਨੇ ਨਾਲ ਮੈਂ ਕੁਛ ਗਿਣੀਆਂ ਨੇ ਭਾਈ ਸਾਹਿਬ ਜੀ ਕਹਿੰਦੇ ਕੁਛ ਹੋਰ ਵੀ ਨੇ ਮਾਮੇ ਦੇ ਪੁੱਤਰ ਨੇ ਹੋਰ ਨੇ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਇਹ ਵੀ ਗਿਣਤੀ ਚ ਕਰ ਲਈਏ ਔਰ ਤੀਜੀ ਜਿਹੜੀ ਹੈ ਫਿਰ ਸਹੁਰਿਆਂ ਦੀ ਰਿਸ਼ਤੇਦਾਰੀ ਹੁੰਦੀ ਹੈ ਫਿਰ ਤੀਜੀ ਜਿਹੜੀ ਰਿਸ਼ਤੇਦਾਰੀ ਹੈ ਨਹੀਂ ਸਸੁਰਾਰ ਸਾਥ ਸਸਰਾ ਉਹ ਸਾਰੋ ਸਾਰੀ ਨਹੀਂ ਬਰਤੀਸਰ ਉਹ ਜਾਚਕ ਨਾ ਦਾਤਾ ਹੈ ਸਹੁਰਿਆਂ ਦੇ ਵਿੱਚ ਸੱਸ ਸਹੁਰਾ ਸਾਲਾ ਸਾਲੀ ਨਹੀਂ ਬਰਤੀਸਰ ਬਰਤੀਸਰ ਕਹਿੰਦੇ ਪੁਰੋਹਿਤ ਨੂੰ ਨਹੀਂ ਬਰਤੀਸਰ ਉਹ ਜਾਚਕ ਜਾਚਕ ਕਹਿੰਦੇ ਮੰਗਤਾ ਕੋਈ ਮੰਗਣ ਆ ਜਾਏ ਨਾ ਦਾਤਾ ਨਾ ਕੋਈ ਦਾਨ ਦੇਣ ਵਾਲਾ ਇਹ ਵੀ ਸਿੱਖ ਵਾਸਤੇ ਕੋਈ ਬਹੁਤ ਵੱਡੀ ਰਿਸ਼ਤੇਦਾਰੀ ਨਹੀਂ ਬਹੁਤ ਵੱਡਾ ਪ੍ਰੇਮ ਨਹੀਂ ਹੈ ਫਿਰ ਉਦੋਂ ਅੱਗੇ ਕੀ ਆ ਜਾਂਦਾ ਰਿਸ਼ਤੇਦਾਰੀ ਦੇ ਬਾਅਦ ਫਿਰ ਖਾਣਾ ਪੀਣਾ ਪਹਿਨਣਾ ਰਹਿਣਾ ਇਹ ਘਰ ਬਾਰ ਇੱਥੇ ਬੰਦਾ ਖਚਤ ਹੁੰਦਾ ਰਿਸ਼ਤੇਦਾਰੀਆਂ ਤੋਂ ਬਾਅਦ ਬੰਦਾ ਕਿਸ ਚੀਜ਼ ਫਸਿਆ ਹੋਇਆ ਹੈ ਮੇਰਾ ਘਰ ਸੋਹਣਾ ਹੋਵੇ ਮੇਰਾ ਮਕਾਨ ਬਹੁਤ ਸੁੰਦਰ ਹੋਵੇ ਮੇਰੇ ਕੋਲ ਚਾਰ ਪੈਸੇ ਹੋਣ ਮੇਰੇ ਕੱਪੜੇ ਸੁੰਦਰ ਹੋਣ ਖਾਣ ਪੀਣ ਨੂੰ ਭੋਜਨ ਵਧੀਆ ਹੋਵੇ ਫਿਰ ਭਾਈ ਸਾਹਿਬ ਜੀ ਕਹਿੰਦੇ ਆਸਨ ਬਾਸਨ ਧਨ ਤਾਮ ਕਾਹੂ ਮੈਂ ਨਾ ਦੇਖਿਓ ਆਸਨ ਬਾਸਨ ਭੋਜਨ ਖਾਣਾ ਪੀਣਾ ਕੱਪੜੇ ਧਨ ਤਾਮ ਧਨ ਮਾਇਆ ਤਾਮ ਘਰ ਕਾਹੂ ਮੈਂ ਨਾ ਦੇਖੋ ਜੈਸੋ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖ ਦਾ ਜਿਹੜਾ ਸਾਧ ਸੰਗਤ ਵਿੱਚ ਪ੍ਰੇਮ ਹੈ ਨਾ ਜਿਹੜਾ ਨਾਤਾ ਰਿਸ਼ਤੇਦਾਰੀ ਹੈ ਗੁਰਸਿੱਖ ਵਾਸਤੇ ਬਾਕੀ ਦੁਨਿਆਵੀ ਰਿਸ਼ਤੇਦਾਰੀ ਕੋਈ ਵੀ ਉਸਦੇ ਬਰਾਬਰ ਨਹੀਂ ਹੈ ਜਿਨ੍ਹਾਂ ਦਾ ਜੀਵਨ ਦੇ ਵਿੱਚ ਇਹ ਆ ਗਈ ਜਿਨ੍ਹਾਂ ਨੇ ਐਸਾ ਜੀਵਨ ਆਪਣਾ ਬਣਾ ਲਿਆ ਜਿਨ੍ਹਾਂ ਦਾ ਜੀਵਨ ਗੁਰੂ ਨੂੰ ਅਰਪਣ ਹੋ ਗਿਆ ਸਮਰਪਣ ਹੋ ਗਿਆ ਉਹਨਾਂ ਦੇ ਜੀਵਨ ਵਿੱਚ ਫਿਰ ਕੋਈ ਦੁੱਖ ਨਹੀਂ ਕੋਈ ਕਲੇਸ਼ ਨਹੀਂ ਔਰ ਕੋਈ ਝੋਰਾ ਨਹੀਂ ਉਹ ਸਦਾ ਹੀ ਆਨੰਦ ਰਹਿੰਦੇ ਨੇ ਕਿਉਂਕਿ ਸਤਿਗੁਰੂ ਕੀ ਸੇਵਾ ਸਫਲ ਹੈ ਮਹਾਰਾਜ ਕਹਿੰਦੇ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਹਾਰਾਜ ਕਹਿੰਦੇ ਜੇ ਕੋਈ ਚਿੱਤ ਲਾ ਕੇ ਕਰੇ ਸੇਵਾ ਕਰੀ ਤੇ ਬਹੁਤ ਸੇਵਾ ਕਰੀ ਤੇ ਬਹੁਤ ਪਰ ਕਦੇ ਚਿੱਤ ਲਾ ਕੇ ਨਹੀਂ ਕੀਤੀ ਹੈ ਆਪਣੇ ਅੰਦਰ ਧਿਆਨ ਮਾਰ ਲਓ ਫਿਰ ਮਹਾਰਾਜ ਇਹ ਵੀ ਕਹਿੰਦੇ ਨੇ ਕਿ ਭਾਈ ਨਾਮ ਸਿਮਰਿਆ ਤੇ ਬਹੁਤ ਪਰ ਮਨ ਲਾ ਕੇ ਨਹੀਂ ਸਿਮਰਿਆ ਮਹਾਰਾਜ ਕਹਿੰਦੇ ਸੇਵਾ ਤੇ ਬਹੁਤ ਕਰੀ ਹੈ ਸੇਵਾ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਜੇ ਚਿੱਤ ਲਾ ਕੇ ਕਰੇ ਤੋ ਇਸੇ ਤਰ੍ਹਾਂ ਹੀ ਉਹ ਵਾਹਿਗੁਰੂ ਪਰਮੇਸ਼ਰ ਦੀ ਨਾਮ ਜਪਣਾ ਜਪਿਆ ਤੇ ਬਹੁਤ ਹੈ ਪਰ ਮਨ ਲਾ ਕੇ ਨਹੀਂ ਜਪਿਆ ਹੈ ਮਨ ਨਹੀਂ ਜੁੜਿਆ ਕਦੇ ਜੇ ਕਦੇ ਮਨ ਜੁੜ ਜਾਏ ਸੇਵਾ ਦੇ ਵਿੱਚ ਮਨ ਜੁੜ ਜਾਏ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਮਨ ਜੁੜ ਜਾਏ, ਗੁਰਬਾਣੀ ਵਿੱਚ ਮਨ ਜੁੜ ਜਾਏ, ਐਸਾ ਦੁਨੀਆਂ ਦਾ ਕੋਈ ਕਾਰਜ ਨਹੀਂ ਜਿਹੜਾ ਸ਼ੁੱਧ ਨਾ ਹੋਵੇ। ਕਿਉਂ? ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਹਨ ਕਿ ਮਨੁੱਖ ਦੀਆਂ 4-5 ਵੱਡੀਆਂ ਲੋੜਾਂ ਨੇ। ਕਿਹੜੀਆਂ ਕਿਹੜੀਆਂ ਨੇ? ਇੱਕ ਮਨੁੱਖ ਚਾਹੁੰਦਾ ਕਿ ਮੈਂ ਸਾਰਿਆਂ ਤੋਂ ਸਾਰਿਆਂ ਦਾ ਮੁਖੀਆ ਹੋਵਾਂ, ਮੈਨੂੰ ਸਾਰੇ ਲੋਕੀ ਮੰਨਣ, ਮੇਰੀ ਸਾਰਿਆਂ ਤੇ ਚੱਲੇ। ਔਰ ਦੂਜਾ ਮਨੁੱਖ ਦਾ ਇਹ ਵੀ ਹੁੰਦਾ ਹੈ ਕਿ ਸਾਰਿਆਂ ਤੇ ਚੱਲਦੀ ਤਾਂ ਹੈ ਪਰ 4 ਪੈਸੇ ਵੀ ਕੋਲ ਹੋਣ, ਦੇਹ ਕਰਕੇ ਅਰੋਗਤ ਹੋਵਾਂ, ਰੋਗ ਨਾ ਕੋਈ ਹੋਵੇ, ਬਿਮਾਰੀਆਂ ਤੋਂ ਬਚਿਆ ਹੋਵਾਂ, ਔਰ ਫਿਰ ਘਰ ਦੇ ਵਿੱਚ ਸਾਰੇ ਸੁੱਖ ਵੀ ਹੋਣ, ਸਾਰੀਆਂ ਚੀਜ਼ਾਂ ਹੋਣ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਮਨੁੱਖ ਦੀ ਮੰਗ ਹੈ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਹਿਜ ਗਤੀ ਵਿੱਚ ਫੁਰਮਾਨ ਕਰਦੇ ਹਨ, ਪਾਤਸ਼ਾਹ ਕ੍ਰੋਧ ਅਗਰਣੀਬ ਹੈ। ਕਹਿੰਦੇ ਜਿਹੜੇ ਪਿਛਲੇ ਨੇ ਪਛੜੇ ਹੋਏ ਨੇ, ਐਸੀ ਕੋਈ ਗੱਲ ਨਹੀਂ ਹੈ, ਕਿਉਂਕਿ ਗੁਰਸੇਵਾ ਦੇ ਵਿੱਚੋਂ ਕਿਹੜੀ ਦਾਤ ਨਹੀਂ ਮਿਲਦੀ, ਸਾਰੀਆਂ ਮਿਲਦੀਆਂ ਨੇ। ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਦੇ ਵਿੱਚੋਂ ਸਤਿਗੁਰੂ ਕੀ ਸੇਵਾ ਸਫਲ ਹੈ, ਸਤਿਗੁਰੂ ਦੀ ਸੇਵਾ ਸਫਲ ਹੈ। ਔਰ ਸਫਲ ਹੈ ਤਦ ਜਦੋਂ ਅਸੀਂ ਮਨ ਲਾ ਕੇ ਗੁਰੂ ਦੀ ਸੇਵਾ ਕਰਾਂਗੇ। ਮੈਂ ਪਹਿਲੀ ਬੇਨਤੀ ਕੀਤੀ, ਜਦੋਂ ਮਨ ਲਾ ਕੇ ਸੇਵਾ ਕਰਾਂਗੇ ਨਾ ਤਾਂ ਇਹ ਸਾਰੀਆਂ ਦਾਤਾਂ ਮਿਲਦੀਆਂ ਨੇ। ਮਹਾਰਾਜ ਕਹਿੰਦੇ ਨੇ ਪਾਤਸ਼ਾਹ ਕ੍ਰੋਧ ਅਗਰਣੀਬ ਹੈ, ਕਹਿੰਦੇ ਪਿਛੜਿਆਂ ਨੂੰ ਅੱਗੇ ਕਰਨ ਦਾ, ਪਿਛੜਿਆਂ ਨੂੰ ਸਾਰਿਆਂ ਤੋਂ ਮੂਹਰੇ ਕਰਨ ਦਾ, ਸਾਰਿਆਂ ਦੇ ਆਗੂ ਕਰਨ ਦਾ, ਮੁਖੀਏ ਬਣਾ ਦਿੰਦਾ ਹੈ। ਪਾਤਸ਼ਾਹ ਕ੍ਰੋਧ ਅਗਰਣੀਬ ਹੈ, ਨਿਰਾਸੰਗ ਆਸ ਪੂਰਨ ਹੈ। ਜਿਨ੍ਹਾਂ ਦੀ ਆਸ ਕਿਤੇ ਨਹੀਂ ਪੂਰੀ ਹੁੰਦੀ, ਜਿਨ੍ਹਾਂ ਦੀਆਂ ਆਸਾਂ ਕਿਤੇ ਨਹੀਂ ਪੂਰੀਆਂ ਹੁੰਦੀਆਂ, ਉਹਨਾਂ ਦੀਆਂ ਆਸਾਂ ਪੂਰੀਆਂ ਕਰ ਦਿੰਦੇ ਵਾਹਿਗੁਰੂ ਪਰਮੇਸ਼ਰ। ਪਾਤਸ਼ਾਹ ਕ੍ਰੋਧ ਅਗਰਣੀਬ ਹੈ, ਨਿਰਾਸੰਗ ਆਸ ਪੂਰਨ ਹੈ। ਫਿਰ ਦੂਜੀ ਕੀ ਮੰਗ ਹੈ ਮਨੁੱਖ ਦੀ? ਨਿਰਤਨ ਭਯੰ ਧਨਵੰਤ ਹੈ, ਰੋਗੀਆਂ ਰੋਗ ਖੰਡਨ ਹੈ, ਕਿ ਮੇਰੇ ਕੋਲ ਮਾਇਆ ਧਨ ਚੰਗਾ ਹੋਵੇ, 4 ਪੈਸੇ ਮੇਰੇ ਕੋਲ ਹੋਣ, ਕਿਉਂਕਿ ਪੈਸੇ ਮਾਇਆ ਤੋਂ ਬਿਨਾਂ ਦੁਨੀਆਂ ਦਾ ਕੰਮ ਕੋਈ ਚੱਲਦਾ ਨਹੀਂ। ਹਰ ਇੱਕ ਦੁਨਿਆਵੀ ਸਮਾਜਿਕ ਤੌਰ ਤੇ ਇਹ ਜ਼ਰੂਰੀ ਹੈ ਮਨੁੱਖ ਨੂੰ। ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਵੀ ਤੇਰੀ ਆਸਾ ਪੂਰੀ ਹੋ ਗਈ, ਨਿਰਤਨ ਭਯੰ ਧਨਵੰਤ ਹੈ, ਜਿਹਨੂੰ ਕਿਤੋਂ ਧਨ ਦੀ ਪ੍ਰਾਪਤੀ ਨਹੀਂ, ਉਹਦੇ ਧਨਵਾਨ ਹੋਣ ਤੱਕ ਦਾ ਧਨਾਢ ਹੋ ਸਕਦਾ ਹੈ। ਨਿਰਤਨ ਭਯੰ ਧਨਵੰਤ ਹੈ, ਰੋਗੀਆਂ ਰੋਗ ਖੰਡਨ ਹੈ, ਔਰ ਰੋਗੀਆਂ ਦੇ ਰੋਗਾਂ ਦਾ ਵੀ ਨਾਸ ਹੋ ਜਾਂਦਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਗਤੀਆਂ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ, ਭਗਤੀ ਕਰਨ ਵਾਲੇ ਨੂੰ ਭਗਤੀ ਦਾ ਦਾਨ ਵੀ ਮਿਲ ਜਾਂਦਾ ਹੈ ਜੇ ਵਾਹਿਗੁਰੂ ਪਰਮੇਸ਼ਰ ਦੇ ਹਰੀ ਦੇ ਗੁਣ ਦੇ ਗੁਣ ਗਾਏ ਜਾਏ, ਕੀਰਤਨ ਗਾਇਆ ਜਾਏ, ਸੋ ਸਿਮਰਨ ਕੀਤਾ ਜਾਏ ਮਨ ਕਰਕੇ। ਰੋਗੀਆਂ ਸੋ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਨਾਨਕ ਗੁਰ ਸੇਵਾ ਕਿਅੰ ਨ ਲੱਭੇ ਅਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐਸਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਐਸੀ ਦੱਸੋ ਕਿਹੜੀ ਦਾਤ ਹੈ ਜਿਹੜੀ ਗੁਰੂ ਦੀ ਸੇਵਾ ਦੇ ਵਿੱਚੋਂ ਨਹੀਂ ਮਿਲਦੀ, ਭਾਵ ਸਾਰੀਆਂ ਮਿਲਦੀਆਂ ਨੇ, ਸਾਰੀਆਂ ਦਾਤਾਂ ਗੁਰੂ ਕੋਲੋਂ ਮਿਲ ਜਾਂਦੀਆਂ ਨੇ। ਐਸੀ ਕੋਈ ਦਾਤ ਨਹੀਂ ਹੈ ਜਿਹੜੀ ਗੁਰੂ ਕੇ ਚਰਨਾਂ ਦੇ ਵਿੱਚੋਂ ਨਾ ਮਿਲੇ, ਗੁਰੂ ਦੀ ਸੇਵਾ ਦੇ ਵਿੱਚੋਂ ਨਾ ਮਿਲੇ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਕਿ ਪਾਤਸ਼ਾਹ ਕ੍ਰੋਧ ਅਗਰਣੀਬ ਹੈ, ਜਿਹੜੇ ਸਭ ਤੋਂ ਪਛੜੇ ਨੂੰ ਸਾਰਿਆਂ ਦਾ ਮੁਖੀਆ ਬਣਾ ਦਿੰਦਾ ਹੈ। ਜਿਹੜੇ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਬਣੇ, ਲੋਕੀ ਉਹਨੂੰ ਨਥਾਵਾਂ ਕਹਿੰਦੇ ਸੀ, ਨਥਾਵਾਂ ਅਮਰੂ ਨਥਾਵਾਂ, ਪਰ ਸੇਵਾ ਕਰਨ ਦੇ ਨਾਲ ਸਾਰੀ ਦੁਨੀਆਂ ਦੇ ਮੁਖੀ ਬਣ ਗਏ, ਦੀਨ ਦੁਨੀਆਂ ਦੇ ਮਾਲਕ ਬਣ ਗਏ, ਜਗਤ ਦੇ ਗੁਰੂ ਬਣ ਗਏ, ਜਗਤ ਦੇ ਤਾਰਕ ਬਣ ਗਏ। ਔਰ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਬਣ ਗਏ। ਫਿਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਆਪਣੀ ਬਾਣੀ 'ਚ ਆ ਪ੍ਰਮਾਣ ਕਰਦੇ ਹਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮਹਰ ਜਨ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਤਨ ਤਨ ਨਾ ਤਨ ਤਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਧੰਨ ਗੁਰੂ ਰਾਮਦਾਸ ਜੀ ਆਪਣੇ ਆਪ ਹੀ ਦੱਸ ਰਹੇ ਨੇ ਆਪਣੀ ਵਿਥਿਆ ਕੀ ਸੀ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰੀ ਵਿਧੀ ਨੂੰ ਸਾਰੀ ਤੁਸੀਂ ਜਾਣਦੇ ਹੋ, ਕਿਉਂਕਿ ਛੋਟੀ ਉਮਰ ਚ ਮਾਤਾ ਪਿਤਾ ਚੜ੍ਹਾਈ ਕਰ ਗਏ, ਲਾਹੌਰ ਦੇ ਵਿੱਚ ਘੁੰਗਰੀਆਂ ਵੇਚ ਕੇ ਗੁਜ਼ਾਰਾ ਕਰਦੇ ਨੇ ਆਪਣਾ। ਮਾਤਾ ਪਹਿਲਾਂ ਪਿਤਾ ਪਹਿਲਾਂ ਚੜ੍ਹਾਈ ਕਰ ਗਿਆ, ਬਾਅਦ ਚ ਮਾਤਾ ਚੜ੍ਹਾਈ ਕਰ ਗਈ, ਫਿਰ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਛੋਟੀ ਉਮਰ ਦੇ ਵਿੱਚ ਨੇ ਬਾਸਰ ਕੇ ਪਿੰਡ ਤੋਂ ਨਾਨੀ ਗੁਰੂ ਸਾਹਿਬ ਦੀ ਨਾਨੀ ਲੈ ਕੇ ਆਈ, ਔਰ ਘਰ ਨੂੰ ਜੰਦਰਾ ਵੱਜ ਗਿਆ, ਕਿਉਂਕਿ ਕਈ ਸਰੀਕ ਉਸ ਦਿਨ ਖੁਸ਼ੀ ਵੀ ਹੋਏ ਨੇ, ਕਿਉਂ ਸਰੀਕ ਉਜੜੇ ਕੇ ਸਰੀਕ ਖੁਸ਼ ਹੁੰਦੇ ਨੇ ਕਿ ਅੱਜ ਅਰਦਾਸ ਦਾ ਜਿਹੜਾ ਹੈ ਘਰ ਬੰਦ ਹੋ ਗਿਆ, ਔਰ ਕਈਆਂ ਦੇ ਨੇਤਰਾਂ ਚੋਂ ਉਸ ਦਿਨ ਹੰਝੂ ਵੀ ਵਗੇ ਹੋਣਗੇ ਕਿ ਵਸਦਾ ਰਸਦਾ ਘੁੱਗ ਘਰ ਸੀ, ਇੱਕੋ ਹੀ ਬੱਚਾ ਸੀ ਚੱਲਿਆ ਜਾ ਰਿਹਾ ਹੈ ਘਰ ਦੇ ਵਿੱਚੋਂ, ਕਈ ਰੋਏ ਵੀ ਹੋਣਗੇ, ਔਰ ਕਈਆਂ ਨੇ ਬੜਾ ਤਰਸ ਕੀਤਾ ਹੋਗਿਆ, ਯਤੀਮ ਹੈ ਵਿਚਾਰਾ, ਅੱਜ ਨਾ ਮਾਂ ਹੈ ਨਾ ਬਾਪ ਹੈ ਨਾ ਕੋਈ ਜਾਇਦਾਦ ਹੈ, ਛੋਟਾ ਜਿਹਾ ਘਰ ਹੈ, ਆਪਣੀਆਂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ, ਪਰ ਜਾ ਕੇ ਗੁਰੂ ਦੀ ਸੇਵਾ ਚ ਲੱਗ ਗਿਆ। ਗੁਰੂ ਦੀ ਸੇਵਾ ਐਸੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉਹ ਜਿਹਨੂੰ ਯਤੀਮ ਕਹਿੰਦੇ ਸੀ ਲੋਕੀ, ਜਿਹਨੂੰ ਦੇਖ ਕੇ ਰੋਂਦੇ ਸੀ, ਤਰਸ ਕਰਦੇ ਸੀ, ਅੱਜ ਕੋਈ ਨੀ ਰਿਹਾ, ਜਿਸ ਨੂੰ ਗੁਰੂ ਸਾਹਿਬ ਜੀ ਆਪ ਕਹਿੰਦੇ ਹਨ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਹੇ ਮਹਾਰਾਜ ਸੱਚੇ ਪਾਤਸ਼ਾਹ ਐਸੀ ਦਸਾ ਸੀ ਸਾਡੀ। ਗਰੀਬ ਨੂੰ ਕੌਣ ਪੁੱਛਦਾ ਵਿਚਾਰੇ ਨੂੰ? ਆਪਾਂ ਵੀ ਵੇਖਦੇ ਹਾਂ ਗਰੀਬ ਨੂੰ ਕੌਣ ਪੁੱਛਦਾ, ਜੇ ਕੋਈ ਪੁੱਛਦਾ ਵੀ ਹੈ ਨਾ ਗਰੀਬ ਨੂੰ, ਅੰਦਰੋਂ ਖੁਸ਼ ਹੋ ਕੇ ਪੁੱਛਦਾ ਕਿ ਮੈਂ ਅੱਜ ਇਹਦੀ ਸੇਵਾ ਕਰਾਂ ਔਰ ਅੱਜ ਮੈਨੂੰ ਸਹਾਰਾ ਦੇਵਾਂ, ਪਰ ਇਹ ਗਰੀਬ ਹੈ, ਮੈਂ ਤਕੜਾ ਹੋਮੈ ਚ ਹੋ ਕੇ ਕਰਦਾ। ਕੋਈ ਕੋਈ ਹੁੰਦਾ ਜਿਹੜਾ ਗਰੀਬ ਕਰਕੇ ਔਰ ਸਹੀ ਭਾਵਨਾ ਦੇ ਨਾਲ ਸੇਵਾ ਕਰੇ, ਨਹੀਂ ਬਹੁਤਿਆਂ ਦੇ ਸੇਵਾ ਕਰਨ ਦਾ ਭਾਵ ਇਹ ਹੁੰਦਾ ਕਿ ਅੱਜ ਸਰੀਕ ਉਜੜ ਗਿਆ, ਮੈਂ ਸੇਵਾ ਕਰਾਂ, ਮੈਂ ਇਹਦੀ ਸਹਾਇਤਾ ਕਰਾਂ। ਕੋਈ ਕੋਈ ਹੁੰਦਾ ਜਿਹਨੂੰ ਦੁੱਖ ਹੋਵੇਗਾ, ਪਰ ਇਸ ਨੂੰ ਦੁਖੀ ਬੜਿਆਂ ਨੂੰ ਹੋਏਗਾ, ਬੜਿਆਂ ਨੇ, ਕਿਉਂਕਿ ਬਹੁਤ ਚੰਗੇ ਬੰਦੇ ਵੀ ਹੁੰਦੇ ਨੇ, ਉਹਨਾਂ ਨੇ ਬੜਾ ਦੁੱਖ ਮਨਾਇਆ ਹੋਵੇਗਾ ਕਿ ਅੱਜ ਭਾਈ ਹਰਦਾਸ ਦਾ ਘਰ ਉਜੜ ਗਿਆ, ਪਰ ਛੋਟੀ ਉਮਰ ਭਾਈ ਜੇਠਾ ਜੀ ਚਲੇ ਗਏ ਨੇ ਤੇ ਅੱਜ ਇੱਥੇ ਘਰ ਨੂੰ ਜੰਦਰਾ ਵੱਜ ਗਿਆ ਹੈ, ਔਰ ਜਾ ਕੇ ਜਿਹੜੀਆਂ ਗਲੀਆਂ ਘੁੰਗਣੀਆਂ ਵੇਚਦਾ ਫਿਰਦਾ ਸੀ, ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਜ ਗੁਰੂ ਗਰੀਬ ਨਿਵਾਜ ਨੇ ਕਿਰਪਾ ਕੀਤੀ, ਤਨ ਤਨ ਗੁਰੂ ਨਾਨਕ ਜਨ ਖੇੜਾ, ਜਿੱਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ, ਜਦੋਂ ਜਾ ਕਰਕੇ ਦਰਸ਼ਨ ਕਰ ਲਏ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਗੁਰੂ ਗਰੀਬ ਨਿਵਾਜ ਦੇ, ਮਹਾਰਾਜ ਕਹਿੰਦੇ ਮੇਰੇ ਸਾਰੇ ਸੋਗ ਵੀ ਚਲੇ ਗਏ, ਸੰਤਾਪ ਵੀ ਚਲੇ ਗਏ, ਦੁੱਖ ਵੀ ਚਲੇ ਗਏ, ਔਰ ਚਲੇ ਹੀ ਨਹੀਂ ਗਏ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਦੀਨ ਦੁਨੀਆਂ ਦੇ ਮਾਲਕ ਬਣ ਗਏ, ਔਰ ਗੁਰੂ ਰਾਮਦਾਸ ਬਣ ਗਏ, ਚੌਥੇ ਪਾਤਸ਼ਾਹ ਬਣ ਗਏ, ਔਰ ਦੀਨ ਦੁਨੀਆਂ ਦੇ ਮਾਲਕ ਬਣ ਗਏ, ਸੰਸਾਰ ਦੇ ਤਾਰਕ ਬਣ ਗਏ, ਔਰ ਕਦੇ ਬਾਣੀ ਪੜ੍ਹਦੇ ਆ ਜਿੱਦਾਂ ਗੁਰੂ ਰਾਮਦਾਸ ਦੀ, ਕਿੰਨੀ ਸੁੰਦਰ ਬਾਣੀ ਹੈ, ਕੈਸੀ ਬਾਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗਰੀਬ ਨਿਵਾਜ ਜੀ ਦੀ। ਸੋ ਐਸੇ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਤਸ਼ਾਹ ਕ੍ਰੋਧ ਅਗਰਨੀਵ ਹੈ, ਜਿਹੜੇ ਪਛੜੇ ਨੇ ਇੰਨੇ ਆਗੂ ਕਰ ਦਿੰਦਾ, ਇੰਨੇ ਮੁਖੀ ਬਣਾ ਦਿੰਦਾ ਕਿ ਉਹਨਾਂ ਦਾ ਮੁਕਾਬਲਾ ਹੀ ਨਹੀਂ ਕੋਈ ਕਰ ਸਕਦਾ, ਐਡੇ ਵੱਡੇ ਮੁਖੀ ਬਣ ਜਾਂਦੇ ਨੇ, ਸੰਸਾਰ ਨੂੰ ਤਾਰਕ ਗੁਰੂ ਬਣ ਗਏ, ਸੰਸਾਰ ਦੇ ਤਾਰਨ ਵਾਲੇ ਨਿਰੰਕਾਰ ਦੀ ਜੋਤ ਦੇ ਮਾਲਕ ਬਣ ਗਏ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੀ, ਗੁਰੂ ਰਾਮਦਾਸ ਔਰ ਗੁਰੂ ਅਮਰਦਾਸ ਜੀ। ਗੁਰੂ ਅੰਗਦ ਸਾਹਿਬ ਜੀ ਵੀ ਇਸ ਤਰ੍ਹਾਂ ਸੇਵਾ ਕਰਕੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ ਕਿੱਡੀ ਵੱਡੀ ਪਦਵੀ ਨੂੰ ਪ੍ਰਾਪਤ ਹੋ ਗਏ। ਸੋ ਮੈਂ ਇੱਕ ਵਾਰੀ ਸਿੰਘਾਪੁਰ ਗਿਆ, ਉੱਥੇ ਇੱਕ ਮੈਨੂੰ ਗੁਰਮੁਖ ਪਿਆਰਾ ਮਿਲਿਆ, ਉਹਦਾ ਨਾਂ ਸੀ ਭਾਈ ਗੁਰਬਖਸ਼ ਸਿੰਘ। ਕਈ ਵਾਰੀ ਉਹਨਾਂ ਦੀ ਗੱਲਾਂ ਸੁਣ ਕੇ ਨਾ ਫਿਰ ਇਹ ਗੱਲਾਂ ਯਾਦ ਆਉਂਦੀਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ। ਉਹ ਕਹਿਣ ਲੱਗਾ, ਇਸ ਤਰ੍ਹਾਂ ਗੱਲਾਂ ਚੱਲ ਪਈਆਂ, ਪਾਤਸ਼ਾਹ ਕ੍ਰੋਧ ਅਗਰਨੀਵ ਹੈ, ਉਹਨੂੰ ਕਹਿੰਦੇ, ਉਹਨੇ ਫਿਰ ਗੱਲ ਸੁਣਾਈ ਇੱਕ। ਉਹ ਕਹਿਣ ਲੱਗਾ, ਮੈਂ ਪਾਕਿਸਤਾਨ ਗਿਆ, ਕਾਫੀ ਸਿਰ ਹੋ ਗਿਆ, ਜਦੋਂ ਮੈਂ ਉੱਥੇ ਗਿਆ ਨਾ, ਜਿਹੜਾ ਉੱਥੋਂ ਦਾ ਪਹਿਲਾਂ ਉਹ ਰਾਸ਼ਟਰਪਤੀ ਬਣਿਆ ਯਕੂਬ ਖਾਨ ਜਾਂ ਅਜੂਬ ਖਾਨ, ਇਹਦੇ ਨਾਮ ਸੀ ਉਸਦਾ। ਸੋ ਉਹ ਉੱਥੋਂ ਦਾ ਜਿਹੜਾ ਰਾਸ਼ਟਰਪਤੀ ਬਣਿਆ, ਕਹਿੰਦੇ ਅਸੀਂ ਜਦੋਂ ਅਸੀਂ ਉੱਥੇ ਗਏ, ਉਹਦਾ ਇੱਕ ਮੰਤਰੀ ਆਇਆ ਉੱਥੇ ਨਨਕਾਣਾ ਸਾਹਿਬ, ਉਹਨੇ ਆ ਕੇ ਸਾਨੂੰ ਕਿਹਾ ਵੀ ਤੁਸੀਂ ਕੱਲ ਨੂੰ ਲੰਗਰ ਜਿਹੜਾ ਹੈ ਅਜੂਬ ਖਾਨ ਦੇ ਘਰ ਛਕਣਾ ਹੈ। ਉਹ ਕਹਿੰਦੇ ਠੀਕ ਹੈ। ਜਦੋਂ ਕਹਿੰਦੇ ਮੈਂ ਗਿਆ ਘਰ ਦੇ ਵਿੱਚ, ਜਾ ਕੇ ਘਰੇ ਅੰਦਰ ਬੈਠੇ ਡਰਾਇੰਗ ਰੂਮ ਦੇ ਵਿੱਚ ਗਿਆ, ਤਾਂ ਮੈਂ ਸਾਹਮਣੇ ਕੀ ਵੇਖਿਆ, ਲਿਖਿਆ ਕੰਧ ਦੇ ਉੱਤੇ, ਕੰਧ ਤੇ ਲਿਖਿਆ ਮੂਲ ਮੰਤਰ ਪੰਜਾਬੀ ਚ, ਦੂਜੇ ਪਾਸੇ ਲਿਖਿਆ ਉਰਦੂ ਚ ਮੂਲ ਮੰਤਰ। ਔਰ ਉਹ ਪੜ੍ਹਿਆ ਲਿਖਿਆ ਬੰਦਾ ਹੈ, ਉਹ ਚੰਗਾ ਜਿਹੜਾ ਗੁਰਬਖਸ਼ ਸਿੰਘ ਹੈ, ਉਹ ਚੰਗਾ ਪੜ੍ਹਿਆ ਲਿਖਿਆ, ਚੰਗਾ ਸਿਆਣਾ ਬੰਦਾ ਹੈ। ਉਹ ਕਹਿੰਦਾ ਮੈਂ ਦੇਖਿਆ ਵੀ ਕਿਤੇ ਸਾਨੂੰ ਖੁਸ਼ ਕਰਨ ਵਾਸਤੇ ਵੀ ਸਿੱਖ ਆਉਣਗੇ, ਤਾਂ ਤੇ ਨਹੀਂ ਲਿਖਤਾ ਕਿਤੇ, ਤਾਜ਼ਾ ਲਿਖਿਆ ਜਾਂ ਪੁਰਾਣਾ ਲਿਖਿਆ। ਉਹ ਕਹਿੰਦਾ ਮੈਂ ਇਹ ਬਾਬਾ ਜੀ ਪੜ੍ਹਾਈ ਵੀ ਕੀਤੀ ਹੈ, ਮੈਂ ਦੱਸ ਦਿੰਦਾ ਵੀ ਕਿੰਨੇ ਚਿਰ ਦੀ ਚੀਜ਼ ਬਣੀ ਹੋਈ ਹੈ ਇਹ। ਔਰ ਮੈਂ ਜਦੋਂ ਆਪਣੇ ਹਿਸਾਬ ਦੇ ਨਾਲ ਵੇਖਿਆ ਤਾਂ ਉਹ ਕਈ ਸਾਲ ਪੁਰਾਣਾ ਸੀ, 15-20 ਸਾਲ ਪੁਰਾਣਾ ਲਿਖਿਆ ਹੋਇਆ ਸੀ ਉਹ। ਔਰ ਬਾਕੀ ਸੰਗਤ ਬਹਿ ਗਈ, ਕਹਿੰਦੇ ਮੈਂ ਬੈਠਾ ਹਾਂ, ਖੜਾ ਹਾਂ। ਔਰ ਖੜੇ ਖੜੇ ਕਹਿੰਦੇ ਅਜੂਬ ਖਾਨ ਆ ਗਿਆ ਅੰਦਰੋਂ, ਔਰ ਆ ਕੇ ਕਹਿਣ ਲੱਗਾ ਸਰਦਾਰ ਜੀ ਬੈਠ ਜਾਓ, ਕੈਸੇ ਖੜੇ ਹੋ, ਕਿਆ ਦੇਖਦੇ ਹੋ? ਕਹਿਣ ਲੱਗੇ, ਮੈਂ ਕਹਿਣ ਲੱਗਿਆ ਜੀ ਮੈਂ ਤਾਂ ਬੈਠਦਾ ਜਾਊਂਗਾ, ਪਰ ਮੈਂ ਮੂਹਰੇ ਜਿਹੜਾ ਮੂਲ ਮੰਤਰ ਲਿਖਿਆ, ਮੈਂ ਇਸ ਨੂੰ ਵੇਖ ਰਿਹਾ ਕਿ ਤੁਸੀਂ ਇਹ ਲਿਖਿਆ ਹੀ ਹੈ ਕਿ ਪੜ੍ਹਦੇ ਵੀ ਹੋ? ਤੁਸੀਂ ਸਾਨੂੰ ਦਿਖਾਉਣ ਵਾਸਤੇ ਲਿਖਿਆ ਕਿ ਪੜ੍ਹਦੇ? ਮੈਂ ਕਰ ਲਿਆ, ਕਹਿੰਦੇ ਪਹਿਲਾਂ ਹੀ ਕਿ ਤੁਹਾਡੇ ਪੱਕੇ ਹੀ ਲਿਖਿਆ। ਉਹ ਕਹਿੰਦਾ ਜਦੋਂ ਮੈਂ ਇੰਨੀ ਗੱਲ ਕਹੀ ਤੇ ਉਹਦੇ ਅੱਖਾਂ ਦੇ ਸਰੂਰ ਆ ਗਿਆ, ਬੜਾ ਭਾਵਕ ਹੋ ਕੇ ਬੋਲਿਆ, ਕਹਿਣ ਲੱਗਿਆ ਸਰਦਾਰ ਜੀ ਬੈਠ ਜਾਓ, ਪਹਿਲੇ ਇਹੀ ਸੁਣ ਲਓ। ਕਹਿੰਦੇ ਚਾਹ ਬਣੀ ਬਾਅਦ ਮੈਂ ਪੀਓਗੇ। ਕਹਿੰਦਾ ਤੁਮ ਕੈਸੀ ਬਾਤ ਕਹਿਤੇ ਹੋ ਪੜ੍ਹਤਾ ਹੈ? ਕਹਿੰਦੇ ਯੇ ਗੁਰੂ ਨਾਨਕ ਕੀ ਕਲਾਮ ਹੈ ਜਿਸਨੇ ਮੁਝੇ ਪਾਕਿਸਤਾਨ ਕਾ ਰਾਜ ਦਵਾਇਆ ਹੈ, ਇਹ ਗੁਰੂ ਨਾਨਕ ਕੀ ਕਲਾਮ ਹੈ। ਕਹਿੰਦੇ ਫਿਰ ਕੈਸੇ ਦੱਸੋ? ਉਹ ਕਹਿਣ ਲੱਗਿਆ ਮੈਂ ਜਦੋਂ ਪੜ੍ਹਨ ਜਾਂਦਾ ਸੀ, ਉਹਨੇ ਦੱਸਿਆ ਮੇਰਾ ਪਿੰਡ, ਮੇਰੇ ਯਾਦ ਨਹੀਂ, ਉਹ ਦੱਸਿਆ ਵੀ ਸੁਖ ਸਿੰਘ ਨੇ, ਮੈਂ ਲਿਖਿਆ ਮੇਰੀ ਡੈਰੀ 'ਚ ਲਿਖਿਆ ਸਾਰਾ ਕੁਛ। ਔਰ ਮੈਂ ਆਪਣੇ ਪਿੰਡ ਤੋਂ ਪੜ੍ਹਨ ਜਾਂਦਾ ਸੀ, ਕਦੇ ਸ਼ਰਾਰਤੀ ਮੈਂ ਬਹੁਤਾ ਸੀ, ਪੜ੍ਹਾਈ ਮੈਂ ਘੱਟ ਕਰਦਾ ਸੀ, ਔਰ ਉਸ ਟਾਈਮ ਦੇ ਉੱਤੇ ਜਿਹੜੇ ਟੀਚਰ ਮਾਸਟਰ ਹੋਇਆ ਕਰਦੇ ਬੱਚਿਆਂ ਨੂੰ ਕੁੱਟਦੇ ਹੀ ਬੜੇ ਸੀ। ਅਸੀਂ ਵੀ ਜਦੋਂ ਪੜ੍ਹੇ ਹਾਂ ਮਾਸਟਰਾਂ ਦਾ ਟੀਚਰਾਂ ਦਾ ਡਰ ਥਾਣੇਦਾਰ ਵਾਂਗੂ ਹੋਇਆ ਕਰਦਾ ਸੀ। ਜੇ ਸਾਹਮਣੇ ਟੀਚਰ ਆ ਗਿਆ ਸੀ ਲੁਕ ਜਾਂਦੇ ਸੀ ਇੱਕ ਪਾਸੇ ਹੋ ਕੇ, ਉਦੋਂ ਪਹਿਲਾਂ ਤਾਂ ਉਦੋਂ ਵੀ ਜ਼ਿਆਦਾ ਸੀ। ਕਹਿਣ ਲੱਗੇ ਮੈਂ ਪੜ੍ਹਦਾ ਨਹੀਂ ਸੀ, ਮੈਨੂੰ ਉਸ ਟਾਈਮ ਤੇ ਮਾਸਟਰ ਕੁੱਟਦੇ ਵੀ ਸੀ, ਚੰਗੀ ਕੁਟਾਈ ਕਰਦੇ। ਅੱਜ ਕੱਲ੍ਹ ਤੇ ਕਿਸੇ ਨੂੰ ਮਾੜਾ ਜਿਹਾ ਘੂਰਦੇ ਤਾਂ ਤੜਕੇ ਨੂੰ ਅੰਦੋਲਨ ਸ਼ੁਰੂ ਹੋ ਜਾਂਦੇ ਹਨ। ਸੋ ਉਸ ਟਾਈਮ ਤੇ ਬੱਚਿਆਂ ਨੂੰ ਘੂਰ ਵੀ ਦਿੰਦੇ ਸੀ, ਕੁੱਟਮਾਰ ਵੀ ਕਰਦੇ ਸਨ। ਉਹ ਕਹਿਣ ਲੱਗਾ, ਕਹਿੰਦੇ ਮੈਂ ਉੱਥੇ ਪੜ੍ਹਨ ਜਾਂਦਾ ਸੀ, ਰੋਜ਼ ਮੇਰੇ ਤੇ ਕੁੱਟਮਾਰ ਪੈਂਦੀ ਸੀ। ਇੱਕ ਦਿਨ ਕਹਿੰਦੇ ਮੈਂ ਘਰੋਂ, ਮੈਨੂੰ ਘਰਦੇ ਕੁੱਟਦੇ ਵੀ ਸਕੂਲ ਜਾ। ਇੱਕ ਦਿਨ ਕਹਿਣ ਲੱਗਾ ਮੈਂ ਉੱਥੇ ਤਾਂ ਨਹੀਂ ਗਿਆ, ਸਕੂਲ 'ਚ ਬਸਤਾ ਲੈ ਕੇ ਛੋਟਾ ਜਿਹਾ ਮੇਰਾ, ਔਰ ਮੈਂ ਗੁਰਦੁਆਰੇ ਸੀ ਪਿੰਡ ਦੇ ਵਿੱਚ, ਬਾਬਾ ਰਹਿੰਦਾ ਸੀ ਗੁਰਦੁਆਰੇ 'ਚ, ਉਹਦੇ ਕੋਲ ਚਲੇ ਗਏ। ਕਹਿੰਦੇ ਮੈਨੂੰ ਉਦੋਂ ਅਜੂਬਾ ਕਹਿੰਦੇ ਛੋਟੇ ਹੁੰਦੇ ਨੂੰ, ਔਰ ਮੈਨੂੰ ਕਹਿੰਦੇ ਬਾਬੇ ਨੇ ਪੁੱਛਿਆ ਕਿਉਂ ਪਿੰਡ ਦੇ ਰਹਿਣ ਕਰਕੇ ਜਾਣਦਾ ਸੀ, ਕਹਿੰਦੇ ਅਜੂਬਿਆ ਅੱਜ ਇੱਥੇ ਕਿਵੇਂ ਆ ਗਿਆ, ਸਕੂਲ ਨਹੀਂ ਗਿਆ। ਕਹਿਣ ਲੱਗਾ ਮੈਂ ਪਹਿਲਾਂ ਤਾਂ ਬੋਲਿਆ ਨਹੀਂ ਕੁਛ, ਦੋ ਤਿੰਨ ਵਾਰੀ ਪੁੱਛਿਆ ਜਦੋਂ ਮੈਂ ਕਹਿੰਦਾ ਵੀ ਮੈਂ ਇੱਥੇ ਜਾਣਾ ਨਹੀਂ, ਕਿਉਂ ਨਹੀਂ ਜਾਣਾ। ਕਹਿਣ ਲੱਗੇ ਮੈਨੂੰ ਉੱਥੇ ਮਾਸਟਰ ਜੀ ਕੁੱਟਦੇ ਨੇ। ਕਾਹਤੋਂ ਕੁੱਟਦੇ ਨੇ? ਕਹਿੰਦਾ ਮੈਂ ਪੜ੍ਹਾਈ ਨਹੀਂ ਕਰਦਾ। ਕਹਿੰਦੇ ਫਿਰ ਪੜ੍ਹਿਆ ਕਰ। ਮੈਂ ਕਹਿੰਦਾ ਚੁੱਪ ਕਰ ਗਿਆ। ਉਹਨੇ ਮੈਨੂੰ ਬਹੁਤ ਕਿਹਾ, ਦੁੱਧ ਦੱਧ ਪਿਆਇਆ, ਕਹਿੰਦੇ ਤੂੰ ਜਾ। ਮੈਂ ਬੋਲਿਆ ਨਹੀਂ। ਫਿਰ ਕਹਿੰਦੇ ਤੂੰ ਜਾ ਸਕਦਾ ਕਿਸੇ ਲੋੜ ਜੇ ਮੈਂ ਤੈਨੂੰ ਭੇਜਾਂ? ਕਹਿੰਦੇ ਹਾਂ ਮੈਂ ਜਾ ਸਕਦਾ ਜੇ ਮੈਨੂੰ ਕੁੱਟਣ ਨਾ। ਕਹਿਣ ਲੱਗਿਆ ਤੈਨੂੰ ਜੇ ਕੁੱਟ ਨਾ ਪਵੇ ਫਿਰ ਜਾ ਸਕਦਾ? ਕਹਿੰਦੇ ਹਾਂ। ਕਹਿੰਦੇ ਜਾ ਫਿਰ। ਕਹਿੰਦਾ ਬਾਬੇ ਨੇ ਯੇ ਮੂਲ ਮੰਤਰ ਹਮਾਰੇ ਕੋ, ਜੋ ਗੁਰੂ ਨਾਨਕ ਕਾ ਕਲਾਮ ਹੈ, ਜੇ ਉਸਨੇ ਕਹਿੰਦੇ ਹਮਾਰੇ ਕੋ ਯਾਦ ਕਰਵਾਇਆ ਲਿਖਾਇਆ, ਕਹਿੰਦੇ ਇਸ ਕੋ ਪੜ੍ਹਤਾ ਚਲਿਆ ਜਾ, ਤੈਨੂੰ ਕੋਈ ਨਹੀਂ ਕੁੱਟੇਗਾ, ਕੋਈ ਨਹੀਂ ਮਾਰੇਗਾ, ਕੋਈ ਨਹੀਂ ਪੀਤੇਗਾ। ਕਹਿਣ ਲੱਗਿਆ ਜਦੋਂ ਮੈਂ ਪੜ੍ਹਦਾ ਪੜ੍ਹਦਾ ਗਿਆ, ਉਹ ਕਹਿੰਦਾ ਜਾ ਕੇ ਮੈਂ ਪਹਿਲਾ ਦਿਨ ਸੀ, ਕਹਿੰਦੇ ਮੈਨੂੰ ਉਹਨੇ ਬੋਲੇ ਤਾਂ ਤੂੰ ਲੇਟ ਆਇਆ, ਕਿਉਂ ਨਹੀਂ ਪਹਿਲਾਂ ਆਇਆ, ਪਰ ਉਹਦੇ ਕੁੱਟ ਨਹੀਂ ਪਈ। ਅਗਲੇ ਦਿਨ ਮੈਂ ਫਿਰ ਕਿਹੜਾ ਗੁਰਦੁਆਰੇ ਚਲਿਆ ਗਿਆ, ਉਹ ਬਾਬੇ ਨੇ ਪੁੱਛਿਆ, ਕਹਿੰਦੇ ਕਹਿਣ ਲੱਗੇ ਭਾਈ ਅੱਜ ਫਿਰ ਤੂੰ ਆ ਗਿਆ, ਕੱਲ ਕੁੱਟਿਆ ਤੈਨੂੰ? ਕਹਿੰਦੇ ਨਹੀਂ। ਕਹਿੰਦੇ ਫਿਰ ਅੱਜ ਵੀ ਜਾ, ਫਿਰ ਨਹੀਂ ਕੁੱਟਦਾ ਤੈਨੂੰ? ਉਹ ਕਹਿੰਦੇ ਮੈਂ ਜਾ ਹੀ ਗਿਆ। ਇਸ ਤਰੀਕੇ ਉਹਨੇ ਆਪਣੀ ਜਦੋਂ ਸਾਰੀ ਦੱਸੀ, ਕਹਿਣ ਲੱਗਿਆ ਮੈਂ ਉਹਦੇ, ਮੈਨੂੰ ਹੁਣ ਪਤਾ ਲੱਗਦਾ, ਉਦੋਂ ਨਹੀਂ ਪਤਾ ਸੀ ਮੈਨੂੰ। ਕਹਿਣ ਲੱਗਾ ਉਹ ਕਹਿਣ ਲੱਗਾ ਮੈਂ ਫਿਰ ਜਦੋਂ ਪੇਪਰ ਸੀ ਸਕੂਲ ਦੇ ਵਿੱਚ ਛੋਟੀ ਪੜ੍ਹਾਈ ਪੜ੍ਹਦਾ ਸੀ, ਮੈਂ ਬਾਬੇ ਕੋਲ ਫੇਰ ਆ, ਕਹਿੰਦੇ ਹੁਣ ਮੈਂ ਫੇਲ ਹੋਊਂਗਾ, ਬਾਬਾ ਜੀ ਮੈਨੂੰ ਫਿਰ ਕੁੱਟਣਗੇ। ਕਹਿਣ ਲੱਗਾ ਕਿਉਂ? ਕਹਿੰਦੇ ਪੜ੍ਹਿਆ ਤਾਂ ਮੈਂ ਇਹ ਹੀ ਨਹੀਂ। ਕਹਿੰਦੇ ਬਾਬਾ, ਕਹਿਣ ਲੱਗੇ ਤੂੰ ਇਹੀ ਕਲਾਮ ਪੜ੍ਹੀ ਜਾ ਜੋ ਆਉਂਦਾ ਲਿਖਦੀ ਉੱਥੇ। ਕਹਿੰਦੇ ਮੈਂ ਇਹ ਕਲਾਮ ਪੜ੍ਹਦਾ ਗਿਆ, ਮੈਨੂੰ ਜੋ ਆਇਆ ਲਿਖ ਦਿੱਤਾ। ਕਹਿੰਦਾ ਮੈਂ ਜਦੋਂ ਸਾਰੇ ਸਕੂਲ ਚੋਂ ਜਿਹੜੀ ਮੇਰੀ ਜਮਾਤ ਸੀ ਉਹਦੇ ਵਿੱਚੋਂ ਸਾਰੀ ਮੇਰੀ ਜਮਾਤ ਤੋਂ ਫਸਟ ਮੈਂ ਆਇਆ। ਮੈਂ ਬੜੀ ਖੁਸ਼ੀ ਨਾਲ ਬਾਬੇ ਕੋਲ ਗਿਆ। ਬਾਬਾ ਕਹਿੰਦਾ ਕਿਉਂ ਬਈ? ਕਹਿੰਦੇ ਜੀ ਫਸਟ ਆ ਗਿਆ ਮੈਂ ਤੇ। ਕਹਿੰਦਾ ਮੈਂ ਬੜਾ ਹੈਰਾਨ ਜਾ ਹੋ ਕੇ ਕਹਿਣ ਲੱਗਿਆ ਬਾਬਾ ਜੀ, ਕਹਿੰਦਾ ਦੇਖਿਆ? ਕਹਿੰਦਾ ਹਾਂ ਜੀ। ਕਹਿਣ ਲੱਗਿਆ ਚੰਗਾ ਅਜੂਬਿਆ, ਜੇ ਕਲਾਮ ਪੜ੍ਹਦਾ ਰਿਹਾ ਨਾ ਤੂੰ, ਇਹ ਇਹ ਫਸਟ ਆਉਣਾ ਨਹੀਂ, ਤੂੰ ਰਾਜ ਵੀ ਕਰ ਸਕਦਾ। ਕਿਉਂਕਿ ਬਾਬਾ ਵੀ ਕੋਈ ਉਹਦੇ ਜੀਵਨ ਵਾਲਾ ਹੋਣਾ, ਗੁਰਦੁਆਰੇ ਦੇ ਗ੍ਰੰਥੀ ਸਾਹਿਬ ਪੁਰਾਣੇ ਸਮੇਂ ਜੀਵਨ ਵਾਲੇ ਹੋਇਆ ਕਰਦੇ ਸੀ, ਬਾਣੀ ਪੜ੍ਹਨ ਵਾਲੇ, ਭਾਵ ਭਾਵਨਾ ਵਾਲੇ। ਅੱਜ ਕੱਲ੍ਹ ਦੇ ਬੱਧਾ ਚੱਤੀ ਜੋ ਪਰੈ ਨਾ ਗੁਣ ਨਾ ਉਪਕਾਰ। ਸੋ ਪੁਰਾਣੇ ਸਿੱਖ ਬੜੇ ਬਾਣੀ ਪੜ੍ਹਦੇ ਸੀ ਗੁਰਮੁਖ ਪਿਆਰੇ। ਅੱਜ ਕੱਲ੍ਹ ਤੇ ਉਨੀ ਕੁ ਪੜ੍ਹਨੀ ਹੈ ਜਿੰਨੀ ਕਮੇਟੀ ਨੇ ਦੱਸੀ, ਉਹਦੇ ਗਾਂ ਪੜ੍ਹਨਾ ਨੀ, ਕੋਈ ਅੱਖਰ ਆਪਣਾ ਕੋਈ ਪਾਠ ਕਰਨਾ ਨਹੀਂ। ਸੋ ਗੁਰਮੁਖ ਪਿਆਰੇ ਉਸ ਟਾਈਮ ਤੇ ਬੜਾ ਭਾਵ ਸੀ, ਭਾਵਨਾ ਸੀ, ਪ੍ਰੇਮ ਸੀ ਗੁਰਸਿੱਖਾਂ ਦੇ ਵਿੱਚ, ਔਰ ਉਹ ਜੀਵਨ ਵਾਲਾ ਵੀ ਹੋਣਾ ਕੋਈ। ਸੋ ਕਹਿਣ ਲੱਗਾ, ਖੈਰ ਕਹਿੰਦਾ ਮੈਂ ਪੜ੍ਹਦਾ ਰਿਹਾ। ਕਹਿੰਦਾ ਸਰਦਾਰ ਜੀ, ਮੈਂ ਮੁਕਦੀ ਗੱਲ ਕਰਾਂ ਸਰਦਾਰ ਜੀ। ਕਹਿੰਦਾ ਜੇ ਗੁਰੂ ਨਾਨਕ ਕੀ ਕਲਾਮ ਹੈ, ਜਿਸ ਨੇ ਮੁਝੇ ਪਹਿਲੇ ਤੋਂ ਕਹਿੰਦੇ ਪਾਕਿਸਤਾਨ ਕੀ ਫੌਜ ਕਾ ਜਨਰਲ ਬਣਾਇਆ, ਔਰ ਅਬ ਮੈਂ ਮੁਝੇ ਰਾਜ ਬਖਸ਼ਿਆ, ਯੇ ਗੁਰੂ ਨਾਨਕ ਕੀ ਕਲਾਮ ਕੀ ਕਿਰਪਾ ਹੈ, ਸਾਰੀ ਮੈਂ ਰੋਜ਼ ਪੜ੍ਹਦਾ ਹੂੰ। ਕਹਿੰਦਾ ਇਸਕੋ, ਉਹ ਕਹਿੰਦਾ ਮੈਂ ਬੜਾ ਹੈਰਾਨ ਹੋਇਆ। ਚਲੋ ਖੈਰ, ਕਹਿੰਦਾ ਮੁਕਦੀ ਗੱਲ ਮਰ ਗਿਆ, ਚੜ੍ਹਾਈ ਕਰ ਗਿਆ। ਕਹਿੰਦੇ ਮੁੜ ਕੇ ਮੈਂ ਫਿਰ ਗਿਆ 10 ਸਾਲਾਂ ਤੋਂ ਬਾਅਦ। ਉਹ ਕਿਤਾਬ ਦਾ ਵੀ ਨਾਮ ਉਹ ਡਾਇਰੀ 'ਚ ਲਿਖਿਆ ਹੋਇਆ ਮੇਰੇ ਯਾਦ ਨਹੀਂ, ਉਹ ਕਿਤਾਬ ਉਹਦੇ ਜੀਵਨ 'ਤੇ ਛਪੀ ਹੈ, ਜੀਵਨੀ 'ਤੇ ਲਿਖੀ ਉਹਨੇ ਆਪਣੀ ਜੀਵਨੀ। ਉਹ ਜਦੋਂ ਮੈਂ ਕਹਿੰਦੇ ਕਿ ਸਾਲ 'ਤੇ ਦੇਖੀ ਲਨਕਾਣਾ ਸਾਹਿਬ ਅੰਗਰੇਜ਼ੀ 'ਚ ਕਿਤਾਬ ਹੈ ਉਹ ਸਾਰੀ, ਮੈਂ ਉਹ ਕਿਤਾਬ ਪੁੱਛਿਆ, ਉਹਦਾ ਮੁੱਲ ਪੁੱਛਿਆ, ਮੁੱਲ ਲਈ। ਮੈਂ ਮੁੱਲ ਇਉਂ ਨਹੀਂ ਦੇ ਕੇ ਮੈਂ ਕਿਤਾਬ ਉਹਦੀ ਜੀਵਨੀ ਪੜ੍ਹਨੀ ਹੈ। ਕਹਿੰਦੇ ਮੈਂ ਦੇਖਣਾ ਸੀ ਵੀ ਮੂਲ ਮੰਤਰ ਦਾ ਵੀ ਉਹਨੇ ਕੋਈ ਜ਼ਿਕਰ ਕੀਤਾ। ਕਹਿੰਦਾ ਮੈਂ ਉਦੋਂ ਹੈਰਾਨ ਹੋਇਆ ਜਦੋਂ ਉਹਨੇ ਆਪਣੀ ਉਹ ਮਰੇ ਨੂੰ ਵੀ ਕਿੰਨੇ ਦਿਨ ਹੋ ਗਏ ਸੀ, ਉਹਦੇ ਵਿੱਚ ਪਹਿਲਾਂ ਮੂਹਰੇ ਸਭ ਤੋਂ ਪਹਿਲੇ ਪੇਜ 'ਤੇ ਉਹਨੇ ਮੂਲ ਮੰਤਰ ਲਿਖਿਆ ਪੰਜਾਬੀ 'ਚ, ਫਿਰ ਲਿਖਿਆ ਉਰਦੂ 'ਚ, ਔਰ ਫਿਰ ਲਿਖਿਆ ਉਸਨੇ ਆਪਣਾ ਅੰਗਰੇਜ਼ੀ ਭਾਸ਼ਾ 'ਚ, ਅੰਗਰੇਜ਼ੀ 'ਚ, ਔਰ ਸਾਰਾ ਉਸਨੇ ਲਿਖਿਆ ਕਿ ਕਲਾਮ ਗੁਰੂ ਨਾਨਕ ਕੀ ਕਲਾਮ ਹੈ, ਜਿਸ ਦੀ ਕਿਰਪਾ 'ਤੇ ਹਮ ਇਹ ਸਾਰੇ ਐਡੇ ਐਡੇ ਵੱਡੇ ਵੱਡੇ ਅਹੁਦਿਆਂ 'ਤੇ ਰਹੇ। ਸੋ ਗੁਰਮੁਖ ਪਿਆਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿੱਥੇ ਇਹ ਗੁਰੂ ਮਹਾਰਾਜ ਕਹਿੰਦੇ ਨੇ ਪਾਤਸ਼ਾਹ ਕ੍ਰੋਧ ਅਗਰਨੀਵ ਹੈ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਬਣ ਗਏ, ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਬਣ ਗਏ ਸੇਵਾ ਕਰਕੇ, ਔਰ ਜਿਨ੍ਹਾਂ ਨੂੰ ਲੋਕੀ ਯਤੀਮ ਕਹਿੰਦੇ ਸੀ ਦੀਨ ਦੁਨੀਆਂ ਦੇ ਮਾਲਕ ਬਣੇ, ਜਿਹਨੂੰ ਗੁਰੂ ਨੂੰ ਅਮਰੂਨ ਸਾਵਾ ਕਹਿੰਦੇ ਸੀ, ਔਰ ਦੀਨ ਦੁਨੀਆਂ ਦਾ ਮਾਲਕ ਬਣਿਆ ਮਹਾਰਾਜ ਸੱਚੇ ਪਾਤਸ਼ਾਹ ਜੀ, ਔਰ ਇਸੇ ਤਰ੍ਹਾਂ ਹੀ ਜੇ ਇਹ ਮੌਕੇ ਤੇ ਮੈਂ ਉਸ ਤੋਂ ਜਦੋਂ ਸੁਣੀ ਗੱਲ, ਮੈਂ ਬੜਾ ਮੇਰੇ ਮਨ ਵਿੱਚ ਹੋਰ ਵੀ ਖੁਸ਼ੀ ਹੋਈ ਕਿ ਇੱਕ ਗੈਰ ਸਿੱਖ ਮੁਸਲਮਾਨ ਜਿਸਨੇ ਗੁਰੂ ਨਾਨਕ ਤੇ ਇੰਨਾ ਭਰੋਸਾ ਕੀਤਾ ਔਰ ਉਹ ਕਲਾਮ ਪੜ੍ਹੀ, ਗੁਰੂ ਨਾਨਕ ਦੀ ਮੂਲ ਮੰਤਰ ਪੜ੍ਹਿਆ, ਉਸ ਨੂੰ ਕਹਿੰਦਾ ਮੈਨੂੰ ਰਾਜ ਇੱਥੋਂ ਮਿਲਿਆ। ਪਾਤਸ਼ਾਹ ਕ੍ਰੋਧ ਅਗਨੀਵ ਹੈ, ਨਿਰਾਸੰਗ ਆਸ ਪੂਰਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਸਾ ਕਿਤੇ ਨਹੀਂ ਪੂਰੀ ਹੁੰਦੀ ਹੈ, ਉਹਨਾਂ ਦੀਆਂ ਆਸਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰੀਆਂ ਕਰਦੇ ਨੇ। ਵੱਡੀਆਂ ਸਾਖੀਆਂ ਸੁਣਦੇ ਆਪਾਂ ਜਿਹਨਾਂ ਦੀ ਆਸਾਂ ਪੂਰੀਆਂ ਕੀਤੀਆਂ, ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ 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 ਵੀ ਆਸਾ ਲੈ ਕੇ ਗੁਰੂ ਘਰ ਦੇ ਵਿੱਚ ਕੋਈ ਆਉਂਦਾ ਹੈ, ਸਭ ਦੀਆਂ ਆਸਾ ਮਹਾਰਾਜ ਸੱਚੇ ਪਾਤਸ਼ਾਹ ਪੂਰੀਆਂ ਕਰਦਾ ਹੈ। ਗੁਰਪੂਰਾ ਜਿਨ ਸਿਮਰਿਆ ਸੇਈ ਪਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਤ। ਜਿਨ੍ਹਾਂ ਨੇ ਪੂਰੇ ਗੁਰੂ ਨੂੰ ਸਿਮਰ ਲਿਆ, ਜਿਨ੍ਹਾਂ ਨੇ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਉਹਨਾਂ ਦੇ ਸਾਰੇ ਕਾਰਜ ਰਾਤ ਆਉਂਦੇ ਨੇ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਇਹੀ ਕਹਿੰਦੇ ਨੇ, ਪਾਤਸ਼ਾਹ ਕ੍ਰੋਧ ਅਗਨੀਵ ਹੈ, ਨਿਰਾਸੰਗ ਆਸ ਪੂਰਨ ਹੈ, ਨਿਰਤਨ ਤਨ ਤਨਵੰਤ ਹੈ, ਰੋਗੀਆਂ ਰੋਗ ਖੰਡਣ ਹੈ। ਫਿਰ ਮਹਾਰਾਜ ਕਹਿੰਦੇ ਭਗਤੀਆਂ ਭਗਤ ਦਾਨੰਗ, ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨ ਲੱਭਿਆ ਤੇ। ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਚੋਂ ਦੱਸੋ ਕਿਹੜੀ ਦਾਤ ਹੈ ਜਿਹੜੀ ਨਹੀਂ ਮਿਲਦੀ ਹੈ। ਸਾਰੀਆਂ ਦਾਤਾਂ ਗੁਰੂ ਦੀ ਸੇਵਾ ਚੋਂ ਮਿਲਦੀਆਂ ਨੇ ਔਰ ਸਾਰੀਆਂ ਵਸਤੂਆਂ ਗੁਰੂ ਦੀ ਸੇਵਾ ਚੋਂ ਮਿਲਦੀਆਂ ਨੇ, ਪਰ ਸਾਨੂੰ ਪੂਰਨ ਪੂਰਨ ਭਰੋਸਾ ਗੁਰੂ ਤੇ ਰੱਖਣਾ ਚਾਹੀਦਾ। ਗੁਰਮੁਖ ਪਿਆਰਿਓ, ਅਸੀਂ ਕਈ ਵਾਰੀ ਭੁਲੇਖਿਆਂ 'ਚ ਪੈਂਦੇ ਹਾਂ, ਉਹਨਾਂ ਭੁਲੇਖਿਆਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ। ਕਈ ਵਾਰੀ ਸਾਨੂੰ ਭੁਲੇਖਾ ਪੈ ਜਾਂਦਾ ਕਿ ਸ਼ਾਇਦ ਇਹ ਵੀ ਸ਼ਕਤੀ ਵਾਲਾ ਕੋਈ ਹੋਵੇਗਾ, ਇਹਦੇ ਵੀ ਕੋਈ ਵਚਨ ਪੂਰੇ ਹੋ ਗਏ ਹੋਣਗੇ। ਕਈ ਵਾਰੀ ਦੇਖਣ 'ਚ ਦੋਵੇਂ ਵਸਤੂ ਇੱਕੋ ਜਿਹੀ ਲੱਗਦੀਆਂ ਨੇ ਕਿ ਇਹ ਵੀ ਉਹ ਜਿਹੀ ਹੈ ਔਰ ਇਹ ਵੀ ਇਹੋ ਜਿਹੀ ਹੈ। ਕਈ ਵਾਰੀਆਂ ਉਹ ਚੀਜ਼ਾਂ ਦੇਖਣ 'ਚ ਇੱਕੋ ਜਿਹੀਆਂ ਹੁੰਦੀਆਂ ਹਨ, ਪਰ ਉਹਨਾਂ ਦਾ ਆਪਸ ਨੇ ਬੜਾ ਬੜੀ ਬਹੁਤ ਜ਼ਿਆਦਾ ਵਿਥ ਹੁੰਦੀ ਹੈ, ਉਲਟ ਹੁੰਦੀ ਹੈ ਇੱਕ ਚੀਜ਼ ਤੋਂ ਦੂਜੀ ਚੀਜ਼। ਉਸਨੇ ਭਾਈ ਗੁਰਦਾਸ ਨੇ ਇਸ ਗੱਲ ਤੇ ਖੋਲ੍ਹ ਕੇ ਦੱਸਿਆ ਹੈ। ਭਾਈ ਗੁਰਦਾਸ ਜੀ ਕਹਿੰਦੇ ਇਹ ਭੁਲੇਖੇ 'ਚ ਨਾ ਪੈਣਾ। ਭਾਈ ਗੁਰਦਾਸ ਜੀ ਕਹਿੰਦੇ ਉਹ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ 'ਚ ਫਰਮਾਨ ਕੀਤਾ, ਗੁੱਛਾ ਹੋਏ ਤਰਕੋਨਿਆ ਕਿਉਂ ਬੁੜੀਏ ਦੱਖ ਹੈ। ਉਹ ਤਰਕੋਨੇ ਜਿਹਨੂੰ ਦੇਖ ਵੀ ਕਹਿ ਦਿੰਦੇ ਆ ਮਾਲ ਵਿੱਚ, ਔਰ ਕੋਈ ਉਸਨੂੰ ਤਰਕੋਨੇ ਕਹਿੰਦੇ ਮਾਝੇ ਦੁਆਬੇ ਵਿੱਚ, ਉਹ ਆਪੋ ਆਪਣੇ ਨਾਮ ਨੇ। ਉਹ ਤਰਕੋਨਾ ਇੱਕ ਦੇਖ ਜੀ ਦਰਖਤ ਹੈ, ਅੰਗੂਰਾਂ ਵਰਗਾ ਗੁੱਛਾ ਲੱਗਿਆ ਹੁੰਦਾ ਉਹਦੇ ਵੀ, ਅੰਗੂਰਾਂ ਜਿੱਡਾ ਹੀ ਆਕਾਰ ਹੈ ਉਹਦੇ ਫਲ ਦਾ, ਔਰ ਅੰਗੂਰਾਂ ਵਰਗੇ ਗੁੱਛਾ ਹੈ। ਅੰਗੂਰਾਂ ਵਾਂਗੂ ਹੀ ਕੱਚਾ ਹਰਾ ਹੁੰਦਾ ਹੈ ਤੇ ਪੱਕ ਕੇ ਉਹ ਸੁਨਹਿਰੀ ਰੰਗ ਦਾ ਬੜਾ ਸੁੰਦਰ ਬਣ ਜਾਂਦਾ ਹੈ। ਪਰ ਉਹਨੂੰ ਖਾਈਏ ਜ਼ਹਿਰ ਹੈ, ਅੰਗੂਰ ਖਾਈਏ ਅੰਮ੍ਰਿਤ ਹੈ, ਅੰਗੂਰ ਜੀਵਨ ਦਿੰਦਾ ਹੈ, ਉਹਨੂੰ ਖਾਈਏ ਮੌਤ ਹੋ ਜਾਏਗੀ। ਭਾਈ ਗੁਰਦਾਸ ਜੀ ਕਹਿੰਦੇ ਦੋਵੇਂ ਇੱਕੋ ਜਿਹੇ, ਫਰਕ ਬੜਾ ਹੈ। ਗੁੱਛਾ ਹੋਏ ਤਰਕੋਨਿਆ ਕਿਉਂ ਬੁੜੀ ਹੈ ਦੱਖ ਹੈ। ਫਿਰ ਭਾਈ ਗੁਰਦਾਸ ਜੀ ਅੱਗੇ ਪ੍ਰਮਾਣ ਦਿੰਦੇ ਨੇ, ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਅੱਖ ਹੈ। ਅੱਕ ਦੀ ਖੱਖੜੀ, ਔਰ ਜਿਹੜੇ ਪੁਰਾਣੇ ਅੰਬ ਸੀ, ਦੁਆਬੇ 'ਚ ਬਹੁਤ ਅੰਬ ਹੋਇਆ ਕਰਦੇ ਸਨ ਪੁਰਾਣੇ ਜ਼ਮਾਨੇ 'ਚ, ਔਰ ਅੱਜ ਕੱਲ੍ਹ ਤੇ ਅੰਬ ਬਦਲਤੇ ਨਾ, ਕਈ ਕਲਮਾ ਕੁਲਮਾ ਲਾ ਕੇ ਬੜੇ ਛੋਟੇ ਕਰ ਦਿੱਤੇ। ਜਿਹੜੀ ਪੁਰਾਣੀਆਂ ਅੰਬੀਆਂ ਨੇ ਔਰ ਅੱਕ ਦੀ ਕੁੱਕੜੀ ਹੈ, ਦੋਵਾਂ ਦਾ ਆਕਾਰ ਇੱਕੋ ਜਿਹਾ ਹੈ, ਦੋਵਾਂ ਦੀ ਸੁੰਦਰਤਾ ਇੱਕੋ ਜਿਹੀ ਹੈ, ਦੋਵੇਂ ਕੱਚੀਆਂ ਹਰੀਆਂ ਨੇ, ਦੋਵੇਂ ਪੱਕ ਕੇ ਵਧੀਆ ਸੁਨਹਿਰੀ ਹੋ ਜਾਂਦੀਆਂ ਨੇ, ਪਰ ਉਹ ਜ਼ਹਿਰ ਹੈ। ਅੱਕ ਦੀ ਕੁੱਕੜੀ ਖਾਈ ਜਾਏ, ਥੋੜੀ ਜਿਹੀ ਵੀ ਖਾਈ ਜਾਏ, ਮੌਤ ਹੋ ਜਾਏਗੀ। ਅੰਬ ਖਾਇਆ ਜਾਏ, ਖੂਨ ਪੈਦਾ ਕਰੇਗਾ, ਜੀਵਨ ਦੇਵੇਗਾ, ਅੰਮ੍ਰਿਤ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਅੱਖ ਹੈ। ਫਿਰ ਕਹਿੰਦੇ ਅੱਕ ਦੀ ਖੱਖੜੀ ਨੂੰ ਕੋਈ ਅੰਬ ਨਹੀਂ ਕਹਿ ਸਕਦਾ ਹੈ, ਭਾਵ ਉਹ ਅੰਬ ਨਹੀਂ ਹੈ। ਫਿਰ ਭਾਈ ਗੁਰਦਾਸ ਜੀ ਅੱਗੇ ਹੋਰ, ਗਹਿਣੇ ਜਿਉਂ ਦਰ ਪੋਸਦੇ ਨਹੀਂ ਸੋਏ ਨੇ ਸੱਖ। ਇੱਕ ਗਹਿਣੇ ਦਰ ਪੋਸਦੇ ਹੁੰਦੇ ਹਨ, ਭਾਵ ਜਿਹਨੂੰ ਅਸੀਂ ਰੋਲਡ ਗੋਲਡ ਕਹਿ ਦਿੰਦੇ ਹਾਂ ਸ਼ਾਇਦ, ਮੈਂ ਕਿਉਂਕਿ ਮੈਂ ਅੰਗਰੇਜ਼ੀ ਪੜ੍ਹਿਆ ਨਹੀਂ, ਗਲਤ ਨਾ ਬੋਲਦਾ ਵਾਂ, ਔਰ ਜਾਂ ਨਕਲੀ ਸੋਨਾ ਕਹਿ ਦਿੰਦੇ ਹਾਂ ਜੀ ਤੁਸੀਂ, ਔਰ ਨਕਲੀ ਸੋਨੇ ਦੇ ਗਹਿਣੇ ਔਰ ਅਸਲੀ ਸੋਨੇ ਦੇ ਗਹਿਣੇ ਦੇਖਣ ਦੋਵੇਂ ਇੱਕੋ ਜਿਹੇ ਨੇ, ਪਰ ਜਦੋਂ ਪਰਖ ਹੋਏਗੀ ਉਹਨਾਂ ਦੀ ਕੀਮਤ ਸੋਨਾ ਪਏਗੀ ਔਰ ਉਹਨਾਂ ਦੀ ਕੀਮਤ ਪੱਤਲ ਪਿੱਤਲ ਪਏਗਾ। ਕੀਮਤ ਜਦੋਂ ਪਰਖ ਕਰਾਂਗੇ ਤੇ ਉਹ ਸੋਨਾ ਸੋਨਾ ਰਹੇਗਾ, ਪਿੱਤਲ ਪਿੱਤਲ ਰਹੇਗਾ। ਗਹਿਣੇ ਜਿਉਂ ਦਰ ਪੋਸਦੇ ਨਹੀਂ ਸੋਏ ਨੇ ਸੱਖ, ਫੜਕ ਨਾ ਪੁੱਜੇ ਹੀਰਿਆਂ ਉਹ ਭਰੇ ਪਿਆਖ ਹੈ। ਫੜਕ ਹੁੰਦਾ ਕੰਚ ਦਾ ਮਣਕਾ, ਔਰ ਹੀਰਾ ਵੀ ਇਸ ਤਰ੍ਹਾਂ ਦੇ ਦੇਖਣ ਚ ਹੁੰਦਾ ਹੈ, ਤੇ ਜਿਹੜਾ ਸਾਡੇ ਕਈ ਵਾਰੀ ਦਫ਼ਤਰਾਂ ਦੇ ਪੇਪਰ ਵੇਟ ਜਿਹਨੂੰ ਅਸੀਂ ਕਹਿੰਦੇ ਪੇਪਰ ਵੇਟ, ਉਹ ਵੀ ਦੇਖਣ 'ਚ ਹੀਰੇ ਵਰਗਾ ਹੁੰਦਾ, ਦੇਖਣ 'ਚ ਦੋਵਾਂ ਦਾ ਰੰਗ ਇੱਕੋ ਜਿਹਾ ਹੀ ਹੈ ਦੇਖਣ ਵਿੱਚ, ਪਰ ਉਹ ਦੋ ਦੋ ਪਾਉਂਡ ਦਾ ਵਿਕਦਾ ਫਿਰਦਾ ਤੇ ਹੀਰਾ ਲੱਖਾਂ ਤੇ ਕਰੋੜਾਂ ਨੂੰ ਨਹੀਂ ਮਿਲਦਾ ਕਿਤੇ, ਔਰ ਬੜੇ ਬੜੇ ਕੀਮਤੇ ਨਹੀਂ ਹੀਰੇ ਦੀ ਕੋਈ ਹੈਗੀ। ਸੋ ਜਦੋਂ ਕਹਿੰਦੇ ਮਹਾਰਾਜ ਰਣਜੀਤ ਸਿੰਘ ਕੋਲ ਹੀਰਾ ਲੈ ਕੇ ਆਇਆ ਨਾ, ਕਸ਼ਮੀਰ ਦਾ ਰਾਜਾ ਜਦੋਂ ਛਡਾਇਆ, ਉਹ ਮਹਾਰਾਜ ਨੇ ਪੁੱਛ ਲਿਆ, ਕਹਿਣ ਲੱਗੇ ਭਾਈ ਕੋਹੇ ਨੂੰ ਹੀਰਾ ਦੇਖ ਕੇ, ਬੜੇ ਸੁੰਦਰ ਸੋਹਣਾ ਹੀਰਾ ਵੇਖ ਕੇ। ਮਹਾਰਾਜ ਕਹਿੰਦੇ ਕਿ ਇਹਦੀ ਕੀਮਤ ਕੀ ਹੈ? ਕਹਿਣ ਲੱਗੇ ਜੀ ਇਹਦੀ ਕੀਮਤ ਹੈ ਡੰਡਾ, ਇਹਦੀ ਹੋਰ ਕੋਈ ਕੀਮਤ ਨਹੀਂ ਹੈ, ਜਿਹਦੇ ਕੋਲੇ ਡੰਡਾ ਹੈ ਉਸੇ ਕੋਲੇ ਹੈ। ਸੋ ਇਸ ਕਰਕੇ ਉਹਨਾਂ ਦੀ ਕੀਮਤ ਕੋਈ ਉਤਾਰ ਹੀ ਨਹੀਂ ਸਕਦਾ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਹਨ, ਭਾਈ ਫਟਕ ਨਾ ਪੁੱਜੇ ਹੀਰਿਆਂ ਉਹ ਪਰੇ ਪਿਆਖ ਹੈ। ਫਿਰ ਅੱਗੇ ਭਾਈ ਸਾਹਿਬ ਜੀ ਚਿੱਟੇ ਹੋਵਣ ਸ਼ਾਹ ਦੁੱਧ, ਕਹੇ ਸ਼ਾਹ ਲੱਸੀ ਔਰ ਦੁੱਧ ਦੋਵਾਂ ਦੇ ਰੰਗ ਚਿੱਟਾ ਹੈ ਪਰ ਸਾਧੋਂ ਗੁਣ ਗੱਖ ਹੈ। ਜਦੋਂ ਸਵਾਦ ਦੇਖਦੇ ਹਾਂ ਲੱਸੀ ਦਾ ਲੱਸੀ ਸਵਾਦ ਹੈ ਔਰ ਦੁੱਧ ਦਾ ਦੁੱਧ ਸਵਾਦ ਹੈ। ਤੋ ਭਾਈ ਸਾਹਿਬ ਜੀ ਕਹਿੰਦੇ ਚਿੱਟੇ ਹੋਵਣ ਸ਼ਾਹ ਦੁੱਧ, ਕਹਿੰਦੇ ਦੋਵੇਂ ਚਿੱਟੇ ਹੁੰਦੇ ਨੇ, ਸਾਧੋਂ ਗੁਣ ਗੱਖ ਹੈ ਪਰ ਸਵਾਦ ਤੋਂ ਪਤਾ ਲੱਗਦਾ ਹੈ ਲੱਸੀ ਹੈ ਔਰ ਇਹ ਦੁੱਧ ਹੈ। ਫਿਰ ਇਸੇ ਤਰ੍ਹਾਂ ਹੀ ਸਾਧ ਅਸਾਧ ਪਰਕੀਆਂ ਕਰਤੂਤ ਤੋਂ ਪੱਖ ਹੈ, ਸਾਧ ਤੇ ਅਸਾਧ ਦੀ ਪਰਕ ਕਿਵੇਂ ਹੁੰਦੀ ਹੈ? ਉਹਦੇ ਕਰਤੱਬਾਂ ਤੋਂ, ਉਹਦੀਆਂ ਕਰਤੂਤਾਂ ਤੋਂ। ਗੁਰੂ ਦੇ ਕਰਤੱਬ ਹੋਰ ਨੇ, ਨਕਲੀ ਗੁਰੂ ਦੇ ਕਰਤੱਬ ਹੋਰ ਨੇ। ਗੁਰੂ ਦੇ ਕਰਤੱਬ ਕੀ ਨੇ? ਗੁਰੂ ਦੇ ਕਰਤੱਬ ਗੁਰਮੁਖੋ ਸਾਡੇ ਸਾਹਮਣੇ ਸਾਰਾ ਪਰਿਵਾਰ ਵਾਰ ਕੇ ਗੁਰੂ ਕਹਿੰਦਾ, ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਸੁਤ ਚਾਰ, ਚਾਰ ਮੂਹੇ ਤੋਂ ਕਿਆ ਪਿਆ ਜੀਵਤ ਲੱਖ ਹਜ਼ਾਰ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਗੁਰੂ ਕਹਿ ਸਕਦਾ, ਸਾਰੇ ਦੇ ਸਾਰੇ ਪਰਿਵਾਰ ਨੂੰ ਮਾਰ ਕੇ ਕਹਿ ਦਿੰਦਾ ਮੇਰਾ ਖਾਲਸਾ ਪੁੱਤਰ ਜਿਉਂਦਾ। ਪਰ ਅੱਜ ਦੇ ਗੁਰੂ ਜਿਹੜੇ ਹਨ ਉਹਨਾਂ ਦੇ ਪੁੱਤਰ ਜੁਨੀਆਂ ਰੱਖੀਆਂ ਪੜਦੇ ਨੇ, ਮੰਤਰੀਆਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਵਿਆਹ ਹੁੰਦੇ ਨੇ, ਚੰਗੇ ਚੰਗੇ ਵਿਆਹ ਕਰਦੇ ਨੇ। ਇਹ ਕਰਤੂਤਾਂ ਹੈ ਤੇ ਸੁਭਾਖ ਹੈ ਭਾਸ਼ਾ, ਕਿੱਥੇ ਗੁਰੂ ਕੀ ਬਾਣੀ, ਕਿੱਥੇ ਨਕਲੀ ਗੁਰੂਆਂ ਦੇ ਟੱਪੇ, ਉਹਨਾਂ ਦੇ ਵਿੱਚ ਕੋਈ ਰਸ ਨਾ, ਕੋਈ ਲੈਣ ਨੀ ਦੇਣ ਨੀ, ਕੁਛ ਵੀ ਨਹੀਂ ਹੈ। ਸੋ ਇਹਨਾਂ ਗੱਲਾਂ ਨੂੰ ਸਾਨੂੰ ਸਮਝਣਾ ਚਾਹੀਦਾ ਭਾਈ, ਸਾਧ ਅਸਾਧ ਪਰਕੀਆਂ ਕਰਤੂਤ ਸੁਭਾਖ ਹੈ, ਉਹਦੀ ਕਰਤੂਤਾਂ ਤੋਂ, ਉਹਦੀ ਭਾਸ਼ਾ ਤੋਂ, ਉਹਦੀ ਬੋਲੀ ਤੋਂ ਪਰਖ ਆ ਜਾਂਦੀ ਹੈ, ਸਿਆਣੇ ਮਨੁੱਖ ਸਮਝ ਜਾਂਦੇ ਹਨ। ਇਸ ਕਰਕੇ ਸਾਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀਆਂ ਕਿ ਸਾਨੂੰ ਨਾ ਸਮਝ ਆਵੇ ਅਸੀਂ ਕਲਯੁਗੀ ਜੀਵ ਹਾਂ, ਪੱਗ ਜੀਵ ਹਾਂ, ਇਸੇ ਕਰਕੇ ਮਹਾਰਾਜ ਨੇ ਕਿਰਪਾ ਕੀਤੀ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਸਾਰਿਆਂ ਗੁਰੂਆਂ ਨੇ ਕਿ ਮੈਂ ਆਉਣ ਵਾਲੇ ਸੰਗਤ ਨੂੰ ਤਾਰਨ ਵਾਸਤੇ ਇੱਕ ਗੁਰਬਾਣੀ ਦਾ ਜਹਾਜ਼ ਬਣਾ ਦਿੱਤਾ, ਜਿਸ ਨੂੰ ਮਹਾਰਾਜ ਨੇ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।